ਕੋਟ ਮਧੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਉਹਾਰੀ ਰਹਾਉ।
ਹੇ ਵਾਹਿਗੁਰੂ ਜੀ, ਕਰੋੜਾਂ ਵਿੱਚੋਂ ਅਸਲੀ ਸੇਵਕ ਤਾਂ ਕੋਈ ਵਿਰਲਾ ਹੀ ਮਿਲ ਸਕਦਾ ਹੈ। ਜਿੰਨੇ ਹੋਰ ਦੁਨੀਆਂ ਦੇ ਕੋਈ ਲੋਕ ਨੇ, ਚਾਹੇ ਸਾਧੂ ਨੇ, ਸੰਨਿਆਸੀ ਨੇ, ਵੈਰਾਗੀ ਨੇ, ਤਿਆਗੀ ਨੇ, ਉਹ ਤੇ ਸਾਰੇ ਵਪਾਰੀ ਬਣੇ ਹੋਏ ਨੇ। ਕੋਈ ਦੁਨਿਆਵੀ ਇੱਛਾ ਨੂੰ ਲੈ ਕੇ ਤੇ ਕੋਈ ਰਿਧੀਆਂ ਸਿੱਧੀਆਂ ਦੀ ਇੱਛਾ ਨੂੰ ਲੈ ਕੇ ਭਗਤੀ ਕਰ ਰਿਹਾ ਹੈ।
ਸਾਸਤ ਵੇਦ ਸਿਮਰਤ ਸਭ ਸੋਧੇ, ਸਭ ਏਕਾ ਬਾਤ ਪੁਕਾਰੀ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਜਿੰਨੇ ਵੀ ਧਰਮ ਸ਼ਾਸਤਰ ਨੇ ਤੇ ਚਾਰ ਵੇਦ ਨੇ, 27 ਸਿਮਰਤੀਆਂ ਨੇ, ਸਭ ਸੋਧੇ ਅਸੀਂ ਸਾਰੇ ਵਿਚਾਰੇ ਨੇ। ਜਿੰਨੇ ਧਰਮ ਗ੍ਰੰਥ ਨੇ, ਜਿਨ੍ਹਾਂ ਵਿੱਚੋਂ ਸ਼੍ਰੋਮਣੀ ਚਾਰ ਵੇਦ ਮੰਨੇ ਗਏ ਨੇ ਤੇ 27 ਸਿਮਰਤੀਆਂ, ਸਾਰੇ ਪੜ੍ਹ ਕੇ ਵੇਖੇ ਨੇ, ਸਾਰਿਆਂ ਦੀ ਵਿਚਾਰ ਕੀਤੀ ਹੈ, ਸਭ ਏਕਾ ਬਾਤ ਪੁਕਾਰੀ, ਪਰ ਉਹਨਾਂ ਸਾਰਿਆਂ ਨੇ ਇੱਕੋ ਹੀ ਗੱਲ ਆਖੀ ਹੈ।
ਬਿਨ ਗੁਰ ਮੁਕਤ ਨ ਕੋ ਪਾਵੈ, ਮਨ ਵੇਖੋ ਕਰ ਬੀਚਾਰੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਰੇ ਧਰਮਾਂ ਦਾ ਸਾਰ ਅੰਸ਼ ਇਹੀ ਹੈ ਵੀ ਬਿਨਾਂ ਗੁਰੂ ਤੋਂ ਕੋਈ ਵੀ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ। ਗੁਰੂ ਬਿਨਾਂ ਗਤ ਨਹੀਂ, ਸ਼ਾਮ ਬਿਨਾਂ ਪਤ ਨਹੀਂ। ਬਿਨਾਂ ਗੁਰੂ ਤੋਂ ਕੋਈ ਮੁਕਤੀ ਨਹੀਂ ਪਾ ਸਕਦਾ। ਮਨ ਵੇਖੋ ਕਰ ਵਿਚਾਰੀ, ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖ ਲਵੋ।
68 ਮੱਜਨ ਕਰੇ ਸ਼ਨਾਨਾ, ਭ੍ਰਮ ਆਏ ਧਰ ਸਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, 68 ਤੀਰਥਾਂ ਤੇ ਅਸੀਂ ਇਸ਼ਨਾਨ ਵੀ ਕਰ ਲਿਆ ਹੈ ਤੇ ਖਾਸ ਕਰਕੇ ਪੁਰਬਾਂ ਦੇ ਸਮੇਂ ਵੀ ਇਸ਼ਨਾਨ ਕਰਕੇ ਵੇਖ ਲਿਆ। ਇੱਕ ਸਾਧਾਰਨ ਇਸ਼ਨਾਨ ਹੁੰਦਾ ਤੇ ਇੱਕ ਜਿਹੜਾ ਪੁਰਬ ਦੇ ਸਮੇਂ ਦਾ ਇਸ਼ਨਾਨ ਕੀਤਾ ਜਾਂਦਾ, ਉਹਦਾ ਵਿਸ਼ੇਸ਼ ਪੁੰਨ ਮੰਨਿਆ ਜਾਂਦਾ। ਅੱਜ ਜਿਵੇਂ ਪਿੱਛੇ ਜੇ ਤੁਸੀਂ ਵੇਖਿਆ ਹੀ ਹੋਵੇਗਾ ਵੀ ਉਹ ਕੁੰਭ ਦਾ ਮੇਲਾ ਆਉਂਦਾ ਜਾਂ ਅਰਧ ਕੁੰਭ ਦਾ, ਉੱਥੇ ਲੱਖਾਂ ਕਰੋੜਾਂ ਲੋਕ ਜਾ ਜਾ ਕੇ ਪ੍ਰਾਗਰਾਜ ਤੇ ਨਹਾਉਂਦੇ ਨੇ। ਲੋ ਇੱਥੇ ਸਤਿਗੁਰੂ ਫਰਮਾਉਂਦੇ ਨੇ, 68 ਮੱਜਨ ਕਰ ਇਸ਼ਨਾਨਾ, 68 ਤੀਰਥਾਂ ਤੇ ਸਾਧਾਰਨ ਸਮੇਂ ਤੇ ਜਾ ਕੇ ਵੀ ਇਸ਼ਨਾਨ ਕਰਕੇ ਵੇਖ ਲਿਆ, ਪੁਰਬਾਂ ਦੇ ਸਮੇਂ ਵੀ ਨਹਾ ਕੇ ਵੇਖ ਲਿਆ, ਭ੍ਰਮ ਆਏ ਤਰ ਸਾਰੀ, ਸਾਰੀ ਧਰਤੀ ਤੇ ਚੱਕਰ ਲਾ ਲਾ ਕੇ ਸਾਰੇ ਤੀਰਥਾਂ ਦਾ ਰਟਨ ਕਰਕੇ ਆ ਗਏ ਹਾਂ।
ਅਨਕ ਸੋਚ ਕਰਹ ਦਿਨ ਰਾਤੀ, ਬਿਨ ਸਤਿਗੁਰ ਅੰਧਿਆਰੀ।
ਲੋ ਹਜ਼ੂਰ ਕਹਿੰਦੇ ਨੇ, ਅਨੇਕਾਂ ਕਰਮ ਕਾਂਡੀ ਲੋਕ ਵੀ ਨੇ ਜਿਹੜੇ ਦਿਨ ਰਾਤ ਅਨੇਕਾਂ ਤਰ੍ਹਾਂ ਦੀਆਂ ਸੋਚਾਂ ਵੀ ਕਰਦੇ ਨੇ, ਭਾਵ ਆਪਣੇ ਸਰੀਰ ਨੂੰ, ਵਸਤਰਾਂ ਨੂੰ, ਹੱਥਾਂ ਪੈਰਾਂ ਨੂੰ ਸ਼ੁੱਧ ਕਰਨ ਦੇ ਲਈ ਅਨੇਕਾਂ ਤਰ੍ਹਾਂ ਦੀਆਂ ਕਿਰਿਆਵਾਂ ਕਰਦੇ ਹਨ। ਪਰ ਹਜ਼ੂਰ ਕਹਿੰਦੇ ਨੇ, ਬਿਨ ਸਤਿਗੁਰ ਅੰਧਿਆਰੀ, ਬਿਨਾਂ ਸਤਿਗੁਰੂ ਦੀ ਮਿਹਰ ਤੋਂ, ਬਿਨਾਂ ਸਤਿਗੁਰੂ ਦੀ ਨਜ਼ਰ ਤੋਂ ਸਾਰੀ ਸ੍ਰਿਸ਼ਟੀ ਹਨੇਰੇ ਵਿੱਚ ਹੀ ਠੋਕਰਾਂ ਖਾਂਦੀ ਫਿਰ ਰਹੀ ਹੈ। ਇਹ ਕਰਮ ਕਾਂਡ ਵੀ ਇਹ ਇੱਕ ਹਨੇਰਾ ਹੀ ਹੈ, ਇਹ ਵਹਿਮ ਭਰਮ ਦੇ ਨਾਲ ਹੀ, ਅੰਧ ਵਿਸ਼ਵਾਸ ਦੇ ਨਾਲ ਹੀ ਸੰਬੰਧ ਰੱਖਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, 68 ਤੀਰਥਾਂ ਤੇ ਵੀ ਇਸ਼ਨਾਨ ਕਰ ਲਿਆ ਤੇ ਅਨੇਕਾਂ ਤਰ੍ਹਾਂ ਦੀਆਂ ਕਰਮ ਕਾਂਡ ਦੀਆਂ ਹੋਰ ਵੀ ਕਿਰਿਆਵਾਂ ਕਰਕੇ ਵੇਖ ਲਈਆਂ ਨੇ, ਪਰ ਬਿਨਾਂ ਸਤਿਗੁਰੂ ਤੋਂ ਸਭ ਦੁਨੀਆਂ ਹਨੇਰੇ ਵਿੱਚ ਹੀ ਭਟਕਦੀ ਫਿਰਦੀ ਹੈ।
ਧਾਵਤ ਧਾਵਤ ਸਭ ਜਗ ਧਾਇਓ, ਅਬ ਆਏ ਹਰ ਦੁਆਰੀ।
ਲੋ ਹਜ਼ੂਰ ਕਹਿੰਦੇ ਨੇ, ਧਾਵਤ ਧਾਵਤ ਵੀ ਧਾਉਂਦਿਆਂ ਧਾਉਂਦਿਆਂ, ਪਾਉਂਦਿਆਂ ਪਾਉਂਦਿਆਂ, ਸਾਰੇ ਸੰਸਾਰ ਨੂੰ ਹੀ ਧਾਇਓ ਦਾ ਅਰਥ ਫਿਰ ਤੁਰ ਕੇ ਵੇਖ ਲਿਆ। ਅਬ ਆਏ ਹਰ ਦੁਆਰੀ, ਹੁਣ ਅਸੀਂ ਹਰ ਦੁਆਰ ਵਿੱਚ ਆ ਗਏ ਹਾਂ। ਹੋ ਸਕਦਾ ਵੀ ਕੁਛ ਲੋਕ ਤਾਂ ਸਮਝਦੇ ਹੋਣਗੇ ਬਈ ਸ਼ਾਇਦ ਜਿਹੜਾ ਹਿੰਦੂਆਂ ਦਾ ਇੱਕ ਤੀਰਥ ਹੈ ਹਰ ਦੁਆਰ, ਵੀ ਉਹਦੇ ਬਾਰੇ ਇਹ ਲਿਖਿਆ ਹੋਵੇਗਾ, ਪਰ ਐਸੀ ਕੋਈ ਗੱਲ ਨਹੀਂ। ਹਰ ਦੁਆਰੀ ਦਾ ਅਰਥ ਵੀ ਵਾਹਿਗੁਰੂ ਦੇ ਦਰ ਤੇ ਆਏ ਹਾਂ, ਹਰ ਦੁਆਰੀ ਦਾ ਅਰਥ ਵੀ ਵਾਹਿਗੁਰੂ ਦਾ ਦਰ। ਵਾਹਿਗੁਰੂ ਦਾ ਦਰ ਕੀ ਹੈ? ਸਾਧ ਸੰਗਤ। ਆ ਸਾਧ ਸੰਗਤ ਵਾਹਿਗੁਰੂ ਦਾ ਦਰ ਹੈ। ਲੋ ਹਜ਼ੂਰ ਕਹਿੰਦੇ ਨੇ, ਪਾਉਂਦਿਆਂ ਪਾਉਂਦਿਆਂ ਸਾਰੇ ਸੰਸਾਰ ਨੂੰ ਹੀ ਅਸੀਂ ਫਿਰ ਤੁਰ ਕੇ ਵੇਖ ਲਿਆ ਤੇ ਹੁਣ ਅਸੀਂ ਹਾਰ ਹੰਭ ਕੇ ਵਾਹਿਗੁਰੂ ਦੇ ਦਰ ਤੇ ਸਾਧ ਸੰਗਤ ਦੀ ਸ਼ਰਨ ਵਿੱਚ ਆਏ ਹਾਂ।
ਦੁਰਮਤ ਮੇਟ ਬੁੱਧ ਪਰਗਾਸੀ, ਜਨ ਨਾਨਕ ਗੁਰਮੁਖ ਤਾਰੀ।
ਲੋ ਸਤਸੰਗਤ ਵਿੱਚ ਆ ਕੇ ਸਾਨੂੰ ਆਹ ਫਲ ਪ੍ਰਾਪਤ ਹੋਇਆ ਹੈ ਗੁਰੂ ਦੀ ਮਿਹਰ ਨਾਲ। ਦੁਰਮਤ ਮੇਟ ਬੁੱਧ ਪਰਗਾਸੀ, ਖੋਟੀ ਮਤ ਮੇਟ ਕੇ ਤੇ ਚੰਗੀ ਬੁੱਧੀ ਪ੍ਰਗਾਸੀ ਪ੍ਰਗਟ ਹੋ ਗਈ ਹੈ। ਸਤਸੰਗਤ ਵਿੱਚ ਆ ਕੇ ਮਨੁੱਖ ਦੀ ਕਾਇਆ ਕਲਪ ਹੁੰਦੀ ਹੈ, ਖੋਟੀ ਮਤ ਨਾਸ ਹੋ ਕੇ ਚੰਗੀ ਬੁੱਧ ਪ੍ਰਗਟ ਹੁੰਦੀ ਹੈ। ਜਾਂ ਨਾਨਕ ਗੁਰਮੁਖ ਤਾਰੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੁਖੀ ਗੁਰੂ ਨੇ ਸਾਨੂੰ ਪਵ ਸਾਗਰ ਤੋਂ ਪਾਰ ਕਰ ਦਿੱਤਾ ਹੈ।
ਗੁਜਰੀ ਮਹੱਲਾ ਪੰਜਵਾ, ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੋਗੇ ਸ਼ਬਦ ਆ ਰਿਹਾ ਹੈ ਤੇ ਇਹਦੀ ਉਥਾਨਕਾ ਮਹਾਂਪੁਰਖ ਇਹ ਦੱਸਦੇ ਹਨ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਸੇਵਾ ਭਾਵਨਾ ਤੇ ਬੜੇ ਪ੍ਰਸੰਨ ਹੋਏ, ਕਿਉਂਕਿ ਪ੍ਰਿਥੀਆ ਵੀ ਬੜਾ ਹੰਕਾਰੀ ਸੀ ਤੇ ਜਿਹੜਾ ਗੁਰੂ ਮਹਾਰਾਜ ਦਾ ਦੂਸਰਾ ਸਪੁੱਤਰ ਸੀ ਮਹਾਂਦੇਵ ਉਹ ਆਪਣੇ ਸੁਭਾਅ ਦੇ ਵਿੱਚ ਹੀ ਮਸਤ ਰਹਿੰਦਾ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਹਰ ਵੇਲੇ ਗੁਰੂ ਰਾਮਦਾਸ ਮਹਾਰਾਜ ਦੇ ਕੋਲੇ ਸੇਵਾ ਲਈ ਹਾਜ਼ਰ ਰਹਿੰਦੇ ਸਨ, ਜੋ ਵੀ ਹੁਕਮ ਹੁੰਦਾ ਉਹਨੂੰ ਸਤ ਬਚਨ ਕਹਿ ਕੇ ਪ੍ਰਵਾਨ ਕਰਦੇ ਤੇ ਹੁਣ ਗੁਰੂ ਰਾਮਦਾਸ ਮਹਾਰਾਜ ਦੀ ਬੜੀ ਪ੍ਰਸੰਨਤਾ ਹੋਈ। ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਕ ਦਿਨ ਸਤਿਗੁਰੂ ਕਹਿਣ ਲੱਗੇ ਕਿ ਐ ਪੁੱਤਰ ਅਰਜਨ ਦੇਵ ਤੂੰ ਮੰਗ ਜੋ ਮੰਗਣਾ, ਤਾਂ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੋਰ ਮੇਰੀ ਕੋਈ ਇੱਛਾ ਨਹੀਂ, ਮੇਰੀ ਝੋਲੀ ਵਿੱਚ ਵਾਹਿਗੁਰੂ ਦੇ ਨਾਮ ਦਾ ਤਨ ਪਾ ਦਿਓ, ਹਰ ਨਾਮ ਤਨ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ। ਹੁਣ ਜਦੋਂ ਨਾਮ ਤਨ ਦੀ ਯਾਚਨਾ ਕੀਤੀ ਗੁਰੂ ਰਾਮਦਾਸ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੇ ਆਪਣੇ ਉੱਤਰਾਧਿਕਾਰੀ ਆਪਣੇ ਛੋਟੇ ਸਪੁੱਤਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਾਮ ਦਾ ਤਨ ਦੇ ਕੇ ਨਿਵਾਜਿਆ। ਹੁਣ ਗੁਰੂ ਤੋਂ ਬਖਸ਼ਿਸ਼ ਲੈ ਕੇ ਤੇ ਆਪਣੇ ਘਰ ਮਾਤਾ ਭਾਨੀ ਜੀ ਕੋਲ ਪਹੁੰਚੇ ਨੇ ਤੇ ਮਾਤਾ ਭਾਨੀ ਜੀ ਨੇ ਪੁੱਛਿਆ, ਕਹਿਣ ਲੱਗੀ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਬਈ ਤੁਸੀਂ ਆਪਣੇ ਪਿਤਾ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਆਏ ਹੋ, ਪਰ ਮੈਨੂੰ ਦੱਸੋ ਤਾਂ ਸਹੀ ਤੁਸਾਂ ਆਪਣੇ ਪਿਤਾ ਕੋਲੋਂ ਕਿਹੜੀ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਲਓ ਹੁਣ ਉਹਦਾ ਜ਼ਿਕਰ ਇਹ ਸ਼ਬਦ ਵਿੱਚ ਆ ਰਿਹਾ ਹੈ, ਮਾਈ ਖਾਟ ਆਇਓ ਕਰ ਪੂਤਾ, ਹਰ ਤਨ ਚਲਤੇ ਹਰ ਤਨ ਬੈਸੇ, ਹਰ ਤਨ ਜਾਗਤ ਸੂਤਾ ਰਹਾਓ। ਸਤਿਗੁਰੂ ਕਹਿੰਦੇ ਨੇ, ਮਾਈ ਐ ਮਾਤਾ ਜੀ, ਖਾਟ ਆਇਓ ਕਰ ਪੂਤਾ, ਇਹ ਤੁਹਾਡਾ ਪੁੱਤਰ ਨਾਮ ਤਨ ਨੂੰ ਖੱਟ ਕੇ ਆਪਣੇ ਘਰ ਵਿੱਚ ਆਇਆ ਹੈ, ਭਾਵ ਮੈਂ ਆਪਣੇ ਪਿਤਾ ਸਤਿਗੁਰੂ ਦੇ ਕੋਲੋਂ ਨਾਮ ਤਨ ਦੀ ਯਾਚਨਾ ਕੀਤੀ, ਨਾਮ ਦੀ ਬਖਸ਼ਿਸ਼ ਪ੍ਰਾਪਤ ਕਰਕੇ ਮੈਂ ਹੁਣ ਆਪਣੇ ਘਰ ਆਇਆ ਹਾਂ, ਹਰ ਤਨ ਚਲਤੇ ਹਰ ਤਨ ਬੈਸੇ, ਤੇ ਵਾਹਿਗੁਰੂ ਦਾ ਨਾਮ ਰੂਪੀ ਤਨ ਜਦੋਂ ਅਸੀਂ ਚੱਲਦੇ ਹਾਂ, ਤੁਰਦੇ ਹਾਂ, ਸਫ਼ਰ ਕਰਦੇ ਹਾਂ ਤੇ ਉਦੋਂ ਵੀ ਸਾਡੇ ਨਾਲ ਹੁੰਦਾ ਤੇ ਹਰ ਤਨ ਬੈਸੇ, ਤੇ ਜਦੋਂ ਅਸੀਂ ਬੈਠਦੇ ਹਾਂ ਉਸ ਵੇਲੇ ਵੀ ਵਾਹਿਗੁਰੂ ਦਾ ਨਾਮ ਰੂਪੀ ਤਨ ਸਾਡੇ ਨਾਲ ਹੀ ਰਹਿੰਦਾ। ਇਹਦਾ ਮਤਲਬ ਇਹ ਹੈ, ਚੱਲਦਿਆਂ ਫਿਰਦਿਆਂ ਵੀ ਤੇ ਬੈਠਣ ਦੇ ਸਮੇਂ ਵੀ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਹੀ ਜਪਦੇ ਹਾਂ, ਹਰ ਤਨ ਜਾਗਤ ਸੂਤਾ, ਤੇ ਵਾਹਿਗੁਰੂ ਦਾ ਨਾਮ ਤਨ ਜਾਗਦਿਆਂ ਵੀ ਤੇ ਸੁੱਤਿਆਂ ਵੀ ਹਰ ਵੇਲੇ ਸਾਡੇ ਨਾਲ ਰਹਿੰਦਾ, ਸਾਨੂੰ ਕਦੀ ਵੀ ਨਹੀਂ ਭੁੱਲਦਾ। ਸਾਡੀ ਉਸ ਨਾਮ ਦੇ ਨਾਲ ਇੰਨੀ ਪ੍ਰੀਤੀ ਪੈ ਗਈ ਹੈ, ਇੰਨੀ ਪੀੜੀ ਗੰਢ ਪੈ ਗਈ ਹੈ, ਸੁੱਤਿਆਂ ਵੀ ਨਹੀਂ ਸਾਨੂੰ ਭੁੱਲਦਾ, ਕਿਉਂਕਿ ਜਿਸ ਮਨੁੱਖ ਦਾ ਕਿਸੇ ਪਾਸੇ ਬਹੁਤਾ ਹੀ ਮਨ ਦਾ ਲਗਾਓ ਹੋ ਜਾਂਦਾ ਹੈ ਫਿਰ ਸੁੱਤਿਆਂ ਵੀ ਉਹਦੇ ਹੀ ਸੁਪਨੇ ਲੈਂਦਾ ਰਹਿੰਦਾ ਤੇ ਜਦੋਂ ਜਾਗਦਾ ਹੈ ਉਸ ਵੇਲੇ ਵੀ ਉਹਨੂੰ ਯਾਦ ਕਰਦਾ ਰਹਿੰਦਾ। ਮਨੁੱਖ ਦੀ ਸੁਤਾ ਅੱਠੇ ਪੈਰ ਧਨ ਦੇ ਵਿੱਚ ਹੈ, ਮਾਇਆ ਦੇ ਵਿੱਚ ਹੈ। ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ ਨਾਨਕ ਨਹੀਂ ਕਰਮ। ਪਰ ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਹੁੰਦੀ, ਕੋਟ ਮੱਧੇ ਕੋ ਵਿਰਲਾ ਸੇਵਕ, ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਐਸਾ ਮਹਾਂਪੁਰਖ ਹੁੰਦਾ ਹੈ ਜਿਹਦੇ ਕੋਲੇ ਨਾਮ ਧਨ ਦਾ ਵੀ ਖਜ਼ਾਨਾ ਹੋਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਮਾਤਾ ਜੀ, ਮੈਂ ਤੇ ਆਪਣੇ ਪਿਤਾ ਗੁਰਦੇਵ ਜੀ ਪਾਸੋਂ ਨਾਮ ਧਨ ਖੱਟ ਕੇ ਆਪਣੇ ਘਰ ਆਇਆ ਹਾਂ। ਉਹ ਨਾਮ ਧਨ ਜਦੋਂ ਮੈਂ ਚੱਲਦਾ ਹਾਂ, ਬੈਠਦਾ ਹਾਂ, ਜਾਗਦਾ ਹਾਂ, ਸੌਂਦਾ ਹਾਂ, ਹਰ ਵੇਲੇ ਮੇਰੇ ਨਾਲ ਹੀ ਨਿਭਦਾ ਹੈ, ਹਰ ਵੇਲੇ ਮੇਰੇ ਨਾਲ ਹੀ ਰਹਿੰਦਾ ਹੈ। ਲਓ ਉਸੇ ਵਾਹਿਗੁਰੂ ਦੇ ਨਾਮ ਧਨ ਦੀ ਮਹਿਮਾ ਸਤਿਗੁਰੂ ਨੇ ਸ਼ਬਦ ਵਿੱਚ ਉਚਾਰਨ ਕੀਤੀ ਹੈ।
ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ।
ਲਓ ਮਾਤਾ ਜੀ, ਵਾਹਿਗੁਰੂ ਦਾ ਨਾਮ ਧਨ ਹੀ ਮੇਰੇ ਲਈ ਸਭ ਤੋਂ ਸ਼੍ਰੋਮਣੀ ਮੰਤਰ ਦਾ ਜਾਪ ਹੈ, ਤੇ ਵਾਹਿਗੁਰੂ ਦਾ ਨਾਮ ਤਨ ਹੀ ਸਭ ਤੋਂ ਸ਼੍ਰੋਮਣੀ ਤਪ ਹੈ। ਹਰ ਤਨ ਭੋਜਨ ਪਾਇਆ ਤੇ ਵਾਹਿਗੁਰੂ ਦੇ ਨਾਮ ਤਨ ਦਾ ਭੋਜਨ ਹੀ। ਇਹ ਆਤਮਕ ਭੋਜਨ ਮੇਰੇ ਮਨ ਨੂੰ ਬਹੁਤ ਪਾਇਆ ਚੰਗਾ ਲੱਗਿਆ ਹੈ। ਇਹਦਾ ਮਤਲਬ ਇਹ ਹੈ, ਵਾਹਿਗੁਰੂ ਨਾਮ ਤੋਂ ਸਿਵਾਏ ਹੋਰ ਮੈਨੂੰ ਕੋਈ ਜਾਪ, ਕੋਈ ਤਪ, ਕੋਈ ਭੋਜਨ ਵੀ ਚੰਗਾ ਨਹੀਂ ਲੱਗਦਾ ਤੇ ਮੈਂ ਵਾਹਿਗੁਰੂ ਦੇ ਨਾਮ ਤਨ ਨੂੰ ਹੀ ਜਾਪ ਬਣਾਇਆ ਹੈ ਤੇ ਨਾਮ ਤਨ ਨੂੰ ਹੀ ਤਪ ਸਮਝਿਆ ਹੈ ਤੇ ਵਾਹਿਗੁਰੂ ਦੇ ਨਾਮ ਤਨ ਨੂੰ ਹੀ ਭੋਜਨ ਸਮਝ ਕੇ, ਆਤਮਕ ਭੋਜਨ ਸਮਝ ਕੇ ਇਸ ਨੂੰ ਛਕਿਆ ਹੈ।
ਨਿਮਖ ਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇਆ।
ਮਾਤਾ ਜੀ, ਇਹ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਤਨ ਹੈ, ਮੈਨੂੰ ਇੱਕ ਨਿਮਖ ਭਰ ਵੀ, ਇੱਕ ਅੱਖ ਦੇ ਫੋਰੇ ਮਾਤਰ ਵੀ ਕਦੇ ਮੇਰੇ ਮਨ ਤੋਂ ਭੁੱਲਦਾ ਨਹੀਂ ਹੈ। ਕਿਉਂ? ਸਾਧ ਸੰਗਤ ਮਹਿ ਪਾਇਆ, ਮੈਂ ਗੁਰੂ ਦੀ ਸਾਧ ਸੰਗਤ ਵਿੱਚੋਂ, ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸੰਗਤ ਵਿੱਚੋਂ ਮੈਂ ਇਸ ਨੂੰ ਪ੍ਰਾਪਤ ਕੀਤਾ ਹੈ।
ਮਾਈ ਖਾਟ ਆਇਓ ਘਰ ਪੂਤਾ, ਹਰ ਧਨ ਚੱਲ ਤੇ ਹਰ ਧਨ ਬੈਸੇ, ਹਰ ਧਨ ਜਾਗਤ ਸੂਤਾ ਰਹਾਉ।
ਹਜ਼ੂਰ ਕਹਿੰਦੇ ਨੇ, ਮਾਤਾ ਜੀ, ਮੈਂ ਤੇ ਵਾਹਿਗੁਰੂ ਦਾ ਨਾਮ ਰੂਪੀ ਤਨ ਖੱਟ ਕੇ, ਤੁਹਾਡਾ ਪੁੱਤਰ ਇਹ ਨਾਮ ਰੂਪੀ ਤਨ ਖੱਟ ਕੇ ਆਪਣੇ ਘਰ ਦੇ ਵਿੱਚ ਆਇਆ ਹੈ ਤੇ ਵਾਹਿਗੁਰੂ ਦਾ ਨਾਮ ਰੂਪੀ ਤਨ ਜਦੋਂ ਮਨੁੱਖ ਚੱਲ ਤੇ ਪਰਲੋਕ ਨੂੰ ਜਾਂਦਾ ਉਸ ਵੇਲੇ ਵੀ ਨਾਲ ਨਿਭਦਾ ਤੇ ਜਦੋਂ ਹਰ ਤਨ ਵੈਸੇ ਜਿੰਨਾ ਚਿਰ ਇਹ ਸੰਸਾਰ ਵਿੱਚ ਬੈਠਾ ਹੈ ਉਨਾ ਚਿਰ ਵੀ ਇਹਦੇ ਨਾਲ ਨਿਭਦਾ ਹੈ। ਹਰ ਤਨ ਜਾਗਤ ਸੂਤਾ ਤੇ ਵਾਹਿਗੁਰੂ ਦਾ ਨਾਮ ਰੂਪੀ ਤਨ ਜਦੋਂ ਮਨੁੱਖ ਗਿਆਨ ਨੂੰ ਅਵਸਥਾ ਵਿੱਚ ਜਾਗ ਪਵੇ ਉਸ ਵੇਲੇ ਵੀ ਸਹਾਇਤਾ ਕਰਦਾ ਹੈ ਤੇ ਜਦੋਂ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਹੋਵੇ ਉਸ ਵੇਲੇ ਵੀ ਨਾਮ ਤਨ ਹੀ ਉਸ ਨਿੰਦਰਾ ਨੂੰ ਤੋੜਦਾ ਹੈ, ਜਗਾਉਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦਾ ਨਾਮ ਤਨ ਸਾਡੇ ਨਾਲ ਹਮੇਸ਼ਾ ਲਈ ਨਿਭਣ ਵਾਲਾ ਹੈ।
ਹਰ ਧਨ ਇਸ਼ਨਾਨ, ਹਰ ਧਨ ਗਿਆਨ, ਹਰ ਸੰਗ ਲਾਏ ਧਿਆਨ।
ਰਹਾਉ ਬਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਮਾਤਾ ਜੀ, ਵਾਹਿਗੁਰੂ ਦਾ ਨਾਮ ਤਨ ਹੀ ਸਾਡਾ ਇਸ਼ਨਾਨ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਸਭ ਤੋਂ ਵੱਡਾ ਤੀਰਥ ਤੇ ਨਾਮ ਹੀ ਹੈ। ਇਸ ਲਈ ਵਾਹਿਗੁਰੂ ਦਾ ਨਾਮ ਤਨ ਹੀ ਸਾਡਾ ਤੀਰਥ ਇਸ਼ਨਾਨ ਹੈ ਤੇ ਵਾਹਿਗੁਰੂ ਦਾ ਨਾਮ ਤਨ ਹੀ ਸਾਡਾ ਗਿਆਨ ਹੈ। ਹਰ ਸੰਗ ਲਾਏ ਧਿਆਨਾ ਤੇ ਅਸੀਂ ਵਾਹਿਗੁਰੂ ਦੇ ਨਾਮ ਤਨ ਦਾ ਸਦਕਾ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਧਿਆਨ ਲਾਉਣੇ ਹਾਂ।
ਹਰ ਧਨ ਤੁਲਹਾ, ਹਰ ਧਨ ਬੇੜੀ, ਹਰ ਹਰ ਤਾਰ ਪਰਾਨਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦਾ ਨਾਮ ਤਨ ਹੀ ਤੁਲਹਾ ਹੈ। ਤੁਲਹਾ ਕਹਿੰਦੇ ਨੇ ਉਹ ਲੱਕੜਾਂ ਦਾ ਇੱਕ ਬੇੜਾ ਜਿਹਾ ਬਣਾਉਂਦੇ ਨੇ ਕਿਸੇ ਦਰਿਆ ਤੋਂ ਪਾਰ ਹੋਣ ਲਈ। ਵਾਹਿਗੁਰੂ ਦਾ ਨਾਮ ਤਨ ਹੀ ਤੁਲਹਾ ਹੈ ਤੇ ਵਾਹਿਗੁਰੂ ਦਾ ਨਾਮ ਤਨ ਹੀ ਬੇੜੀ ਹੈ। ਹਰ ਹਰ ਤਾਰ ਪੁਰਾਨਾ ਤੇ ਅਸੀਂ ਵਾਹਿਗੁਰੂ ਵਾਹਿਗੁਰੂ ਜਪ ਕੇ ਤੇ ਤਾਰ ਪੁਰਾਨਾ, ਵੀ ਇਹ ਜਿਹੜਾ ਭਵ ਸਾਗਰ ਹੈ ਇਸ ਤੋਂ ਪੁਰਾਨਾ ਦਾ ਅਰਥ ਪਰਲੇ ਪਾਸੇ, ਪਰਲੇ ਕੰਢੇ ਤੇ ਅਸੀਂ ਇਹ ਉਤਰਨਾ ਕੀਤਾ ਹੈ ਤੇ ਜਾਂ ਹਰ ਤਨ ਹਰ ਹਰ ਤਾਰ ਪੁਰਾਨਾ, ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਜਹਾਜ਼ ਹੈ, ਤਾਰ ਪੁਰਾਨਾ ਜੋ ਸਾਨੂੰ ਭਵ ਸਾਗਰ ਤੋਂ ਪਾਰ ਪਰਲੇ ਕੰਢੇ ਤੇ ਤਾਰਨ ਵਾਲਾ ਹੈ।
ਹਰ ਧਨ ਮੇਰੀ ਚਿੰਤ ਵਿਸਾਰੀ, ਹਰ ਧਨ ਲਾਹਿਆ ਧੋਖਾ।
ਲੋ, ਇਸ ਵਾਹਿਗੁਰੂ ਦੇ ਨਾਮ ਰੂਪੀ ਧਨ ਨੇ ਹੀ ਮੇਰੀ ਤੇ ਸਾਰੀ ਚਿੰਤਾ ਦੂਰ ਕਰ ਦਿੱਤੀ ਹੈ ਤੇ ਵਾਹਿਗੁਰੂ ਦੇ ਨਾਮ ਧਨ ਨੇ ਹੀ ਲਾਹਿਆ ਧੋਖਾ, ਜਿਹੜਾ ਮੇਰੇ ਮਨ ਦਾ ਧੋਖਾ ਸੀ ਉਹ ਵੀ ਲਾਹ ਦਿੱਤਾ ਹੈ। ਧੋਖਾ ਦਾ ਅਰਥ ਫਿਕਰ ਵੀ ਹੈ ਤੇ ਧੋਖਾ ਦਾ ਅਰਥ ਸੰਸਾ ਵੀ ਹੈ।
ਹਰ ਧਨ ਤੇ ਮੈਂ ਨਮ ਨਿਧ ਪਾਈ, ਹਾਥ ਚਰਿਓ ਹਰ ਥੋਕਾ।
ਲੋ, ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੇ ਨਾਮ ਧਨ ਦਾ ਸਦਕਾ ਹੀ ਮੈਂ ਇਹ ਨੌ ਨਿਧੀਆਂ ਪ੍ਰਾਪਤ ਕਰ ਲਈਆਂ ਨੇ, ਅਥਵਾ ਨਵ ਦਾ ਭਗਤੀ ਪ੍ਰਾਪਤ ਕਰ ਲਈ ਹੈ। ਹਾਥ ਚਰਿਓ ਹਰ ਥੋਕਾ ਤੇ ਉਹ ਵਾਹਿਗੁਰੂ ਪਰਮੇਸ਼ਰ, ਥੋਕਾ ਦਾ ਅਰਥ ਪਦਾਰਥ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਭ ਤੋਂ ਅਮੋਲਕ ਪਦਾਰਥ ਹੈ, ਉਹ ਵੀ ਸਾਡੇ ਹੱਥ ਤੇ ਚੜ ਗਿਆ। ਇਹਦਾ ਮਤਲਬ ਇਹ ਹੈ, ਵਾਹਿਗੁਰੂ ਦਾ ਨਾਮ ਜਪਦਿਆਂ ਜਪਦਿਆਂ ਤੇ ਅਕਾਲ ਪੁਰਖ ਵਾਹਿਗੁਰੂ ਦੇ ਵੀ ਦੀਦਾਰ ਹੋ ਗਏ ਹਨ।
ਖਾਵੋ ਖਰਚੋ ਤੋਟ ਨ ਆਵੈ, ਹਲਤ ਪਲਤ ਕੈ ਸੰਗੀ।
ਲੋ, ਹਜ਼ੂਰ ਕਹਿੰਦੇ ਨੇ, ਮਾਤਾ ਜੀ, ਹੁਣ ਐਸੀ ਮੈਂ ਆਪਣੇ ਪਿਤਾ ਸਤਿਗੁਰੂ ਤੋਂ ਨਾਮ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਤੇ ਇਹਨੂੰ ਚਾਹੇ ਖਾਈ ਚੱਲੋ, ਖਰਚੀ ਜਾਓ, ਕਦੇ ਤੋਟ ਆਉਂਦੀ ਹੀ ਨਹੀਂ। ਜਦੋਂ ਆਪ ਖਾਈਏ ਤਾਂ ਵੀ ਤੇ ਜਦੋਂ ਦੂਜਿਆਂ ਲਈ ਖਰਚੀਏ ਵਰਤੀਏ ਤਾਂ ਵੀ ਇਹਦੇ ਵਿੱਚ ਤੋੜ ਕਮੀ ਤਾਂ ਆਉਂਦੀ ਹੀ ਨਹੀਂ। ਹਲਤ ਪਲਤ ਕਹਿ ਸੰਗੇ ਤੇ ਲੋਕ ਤੇ ਪਰਲੋਕ ਵਿੱਚ ਵੀ ਨਾਲ ਨਿਭਣ ਵਾਲਾ ਹੈ।
ਲਾਦ ਖਜ਼ਾਨਾ ਗੁਰ ਨਾਨਕ ਕੋ ਦੀਆ, ਇਹੋ ਮਨ ਹਰ ਰੰਗ ਰੰਗੇ।
ਸਤਿਗੁਰੂ ਕਹਿੰਦੇ ਨੇ ਮਾਤਾ ਜੀ, ਇਹ ਜਿਹੜਾ ਨਾਮ ਧਨ ਦਾ ਖਜ਼ਾਨਾ ਲੱਦ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮੈਨੂੰ ਨਿਮਾਣੇ ਜੇ ਦਾਸ ਨੂੰ ਦੇ ਦਿੱਤਾ। ਨਾਨਕ ਕੋ ਦੀਆ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮੈਨੂੰ ਇਹ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੱਤਾ ਹੈ। ਇਹੋ ਮਨ ਹਰ ਰੰਗ ਰੰਗੇ, ਤੇ ਮੈਂ ਹੁਣ ਆਪਣਾ ਇਹ ਮਨ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਹੀ ਰੰਗਿਆ ਹੋਇਆ ਹੈ, ਰੰਗੀ ਰੱਖਦਾ ਹਾਂ, ਤੇ ਤੁਸੀਂ ਵੀ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਹੀ ਰੰਗ ਲਓ।
ਗੁਜਰੀ ਮਹੱਲਾ ਪੰਜਵਾ, ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ।
ਲੋ, ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਭਾਨੀ ਜੀ ਦੇ ਪ੍ਰਥਾਏ ਇਹ ਪਿਛਲਾ ਸ਼ਬਦ ਉਚਾਰਨ ਕੀਤਾ, ਤਾਂ ਉਸ ਵੇਲੇ ਮਾਤਾ ਭਾਨੀ ਜੀ ਨੇ ਆਪਣੇ ਸਪੁੱਤਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੜੀ ਮਿੱਠੀ ਆਸੀਸ ਦਿੱਤੀ। ਜਿਹੜਾ ਅਗਲਾ ਸ਼ਬਦ ਉਹ ਆਸੀਸ ਦਾ ਸ਼ਬਦ ਹੈ। ਇਹ ਸ਼ਬਦ ਤਕਰੀਬਨ ਗੁਰੂ ਘਰਾਂ ਦੇ ਵਿੱਚ ਸਿੱਖ ਜਗਤ ਵਿੱਚ ਬੜਾ ਪ੍ਰਚਲਿਤ ਹੈ। ਕਿਸੇ ਵੀ ਬੱਚੇ ਦਾ, ਗੁਰਸਿੱਖ ਮਾਈ ਭਾਈ ਦਾ ਜਨਮਦਿਨ ਜਦੋਂ ਮਨਾਇਆ ਜਾਂਦਾ ਹੈ ਤਾਂ ਰਾਗੀ ਸਿੰਘ ਅਕਸਰ ਇਹ ਸ਼ਬਦ ਦਾ ਕੀਰਤਨ ਕਰਦੇ ਨੇ। ਲੋ, ਇਹ ਅਸੀਸ ਦਾ ਸ਼ਬਦ ਹੈ ਜੋ ਮਾਤਾ ਭਾਨੀ ਜੀ ਨੇ ਆਪਣੇ ਸਪੁੱਤਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਸੀਸ ਦਿੱਤੀ ਤੇ ਸਾਰੀਆਂ ਮਾਤਾਵਾਂ ਨੂੰ ਆਪਣੇ ਪੁੱਤਰਾਂ ਨੂੰ ਅਜਿਹੀ ਹੀ ਆਸੀਸ ਦੇਣੀ ਬਣਦੀ ਹੈ ਜੋ ਇਸ ਸ਼ਬਦ ਦੁਆਰਾ ਸਾਨੂੰ ਸੇਧ ਮਿਲ ਰਹੀ ਹੈ। ਪੂਤਾ ਮਾਤਾ ਕੀ ਆਸੀਸ, ਮਾਤਾ ਭਾਨੀ ਕਹਿੰਦੀ ਹੈ, ਹੇ ਪੁੱਤਰ, ਇਹ ਗੁਰੂ ਅਰਜਨ ਦੇਵ, ਲੈ ਹੁਣ ਤੇਰੀ ਮਾਤਾ ਦੀ ਵੀ ਇਹ ਆਸੀਸ ਹੈ। ਕਿਉਂ, ਤੁਸੀਂ ਆਪਣੇ ਪਿਤਾ ਸਤਿਗੁਰੂ ਤੋਂ ਬਖਸ਼ਾਂ ਪ੍ਰਾਪਤ ਕੀਤੀਆਂ ਨੇ, ਹੁਣ ਮਾਤਾ ਦੀ ਵੀ ਇਹ ਆਸੀਸ ਤੁਹਾਨੂੰ ਮਿਲ ਰਹੀ ਹੈ। ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼, ਤੇ ਤੁਹਾਨੂੰ ਇੱਕ ਨਿਮਖ ਮਾਤਰ, ਅੱਖ ਦੇ ਫੋਰੇ ਮਾਤਰ ਵੀ ਕਦੇ ਤੁਹਾਨੂੰ ਵਾਹਿਗੁਰੂ ਦਾ ਨਾਮ ਨਾ ਭੁੱਲੇ। ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ, ਸਦਾ ਭਜੋ ਜਗਦੀਸ਼, ਤੇ ਹਮੇਸ਼ਾ ਲਈ ਉਸ ਜਗਤ ਦੇ ਮਾਲਕ ਵਾਹਿਗੁਰੂ ਦਾ ਭਜਨ ਕਰਦੇ ਰਹੋ, ਤੇ ਕਦੇ ਵੀ ਤੁਹਾਨੂੰ ਵਾਹਿਗੁਰੂ ਦਾ ਨਾਮ ਨਾ ਭੁੱਲੇ। ਇਹ ਮੇਰੇ ਵੱਲੋਂ ਤੁਹਾਨੂੰ ਆਸੀਸ ਹੈ।
ਜਸ ਸਿਮਰਤ ਸਭ ਕਿਲ ਵਿਖ ਨਾਸੈ ਹੈ, ਪਿਤਰੀ ਹੋਏ ਉਧਾਰੋ।
ਲੋ, ਮਾਤਾ ਭਾਨੀ ਜੀ ਕਹਿ ਰਹੇ ਨੇ, ਇਹ ਰਚਨਾ ਗੁਰੂ ਅਰਜਨ ਦੇਵ ਮਹਾਰਾਜ ਦੀ ਹੈ। ਭਾਵੇਂ ਮਾਤਾ ਭਾਨੀ ਜੀ ਨੇ ਵਾਰਤਕ ਸ਼ਬਦਾਂ ਦੁਆਰਾ ਹੀ ਗੁਰੂ ਮਹਾਰਾਜ ਨੂੰ ਆਸੀਸ ਦਿੱਤੀ ਹੋਵੇਗੀ, ਤੇ ਗੁਰੂ ਮਹਾਰਾਜ ਨੇ ਉਹਨਾਂ ਸ਼ਬਦਾਂ ਨੂੰ ਕਾਵਿ ਰਚਨਾ ਦੇ ਵਿੱਚ ਗੁੰਥਨ ਕਰਕੇ ਇੱਥੇ ਇਉਂ ਸੰਕਲਿਤ ਕਰ ਦਿੱਤਾ ਹੈ, ਜਿਸ ਸਿਮਰਤ ਸਭ ਕਿਲ ਵਿਖ ਨਾਸੈ। ਮਾਤਾ ਜੀ ਕਹਿੰਦੇ ਨੇ, ਹੇ ਪੁੱਤਰ ਜੀ, ਜਿਸ ਵਾਹਿਗੁਰੂ ਨਾਮ ਦਾ ਸਿਮਰਨ ਕਰਦਿਆਂ ਹੋਇਆਂ ਤੇ ਸਾਰੇ ਹੀ ਕਿਲ ਵਿਖ ਦਾਰਥ, ਜਿਹੜੇ ਵੱਡੇ ਪਾਪ ਨੇ, ਬੱਜਰ ਪਾਪ ਨੇ, ਨਾਸ ਹੋ ਜਾਂਦੇ ਨੇ। ਹਿੰਦੂ ਮਤ ਦੇ ਚਾਰ ਬੱਜਰ ਪਾਪ ਮੰਨੇ ਨੇ, ਇੱਕ ਤਾਂ ਕਿਸੇ ਬ੍ਰਾਹਮਣ ਨੂੰ ਮਾਰਨਾ, ਤੇ ਦੂਸਰਾ ਗਊ ਨੂੰ ਮਾਰਨਾ, ਤੇ ਤੀਸਰਾ ਸੋਨੇ ਦੀ ਚੋਰੀ ਕਰਨੀ, ਤੇ ਚੌਥਾ ਗੁਰੂ ਇਸਤਰੀ ਨਾਲ ਵਿਭਚਾਰ ਕਰਨਾ। ਇਹ ਚਾਰ ਵੱਡੇ ਪਾਪ ਹਿੰਦੂ ਧਰਮ ਗ੍ਰੰਥਾਂ ਵਿੱਚ ਲਿਖੇ ਮਿਲਦੇ ਨੇ। ਤੇ ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਬ੍ਰਾਹਮਣ ਕੈਲੀ ਕਾਤ ਕੰਜਕਾ ਅਨਚਾਰੀ ਕਾ ਤਾਨ, ਇਹ ਚਾਰ ਬੱਜਰ ਪਾਪ ਲਿਖੇ ਨੇ। ਕਿਸੇ ਬ੍ਰਹਮ ਗਿਆਨੀ ਨੂੰ ਮਾਰਨਾ, ਕਿਉਂਕਿ ਗੁਰਬਾਣੀ ਦੇ ਅਨੁਸਾਰ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ, ਕਿਸੇ ਬ੍ਰਹਮ ਗਿਆਨੀ ਨੂੰ ਮਾਰਨਾ, ਇਹ ਬੱਜਰ ਪਾਪ ਹੈ। ਤੇ ਕਿਸੇ ਕੰਜਕਾਂ ਨੂੰ ਮਾਰਨਾ, ਕਿਸੇ ਲੜਕੀ ਨੂੰ ਮਾਰਨਾ, ਇਹ ਵੀ ਬੱਜਰ ਪਾਪ ਸਿੱਖੀ ਵਿੱਚ ਮੰਨਿਆ ਗਿਆ ਹੈ। ਤੀਸਰੇ ਨੰਬਰ ਤੇ ਕਿਸੇ ਗਊ ਦੀ ਥਾਂ ਤੇ ਕਿਸੇ ਸ਼ਰੀਫ ਆਦਮੀ ਨੂੰ, ਕਹਿੰਦੇ ਤੇ ਗਊ ਵਰਗਾ ਹੈ, ਕਿਸੇ ਸਾਊ ਤੇ ਸ਼ਰੀਫ ਆਦਮੀ ਨੂੰ ਮਾਰਨਾ, ਗੋ ਗਰੀਬ ਨੂੰ ਮਾਰਨਾ, ਵੀ ਇਹ ਵੀ ਇੱਕ ਬੱਜਰ ਪਾਪ ਹੈ। ਤੇ ਜਿਸ ਆਦਮੀ ਦਾ ਕੋਈ ਦੀਨ ਧਰਮ ਨਹੀਂ, ਉਸਦਾ ਜੂਠਾ ਖਾਣਾ, ਅਥਵਾ ਇਹ ਕਹਿ ਦਿਓ ਜਿਹੜਾ ਕੋਈ ਤੰਬਾਕੂ ਆਦਿਕ ਦੀ ਵਰਤੋਂ ਕਰਨ ਵਾਲਾ ਹੈ, ਸ਼ਰਾਬੀ ਕਬਾਬੀ, ਉਹਦਾ ਜੂਠਾ ਖਾਣਾ, ਇਹ ਵੀ ਇੱਕ ਬੱਜਰ ਪਾਪ ਹੀ ਸਿੱਖੀ ਵਿੱਚ ਮੰਨਿਆ। ਕਲੀਆਂ ਵਾਲੇ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜਿੱਥੇ ਉਸ ਵੇਲੇ ਸਿੰਘਾਂ ਨੂੰ ਪੰਜ ਕਕਾਰਾਂ ਦੀ ਰਹਿਤ ਬਖਸ਼ੀ, ਨਾਲ ਚਾਰ ਬੱਜਰ ਕਰਹਿਤਾਂ ਵੀ ਦੱਸੀਆਂ ਸਨ, ਹੁੱਕਾ ਹਜਾਮਤ ਹਲਾਲੋ ਹਰਾਮ ਬਾਰਿਸ਼ੇ ਹਿਨਾ ਕਰ ਦਰੂਸਿਆ ਫਾਮ, ਤੇ ਪੰਜਵੀਂ ਕੁਰਹਿਤ ਸ਼ਰਾਬ ਵੀ ਨਾਲ ਹੀ ਹੈ, ਜਿਸ ਦਾ ਪਹਿਲਾਂ ਹੀ ਗੁਰਬਾਣੀ ਵਿੱਚ ਸਤਿਗੁਰੂ ਮਹਾਰਾਜ ਨੇ ਇਹ ਸੰਕੇਤ ਦਿੱਤਾ ਹੈ, ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਈ। ਇਸ ਲਈ ਕਿਲਵਖ ਦੇ ਉੱਤੇ ਵਿਚਾਰਾਂ ਹੋ ਰਹੀਆਂ ਨੇ। ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਤੇ ਸਾਰੇ ਬੱਜਰ ਪਾਪ ਨਾਸ ਹੋ ਜਾਂਦੇ ਨੇ, ਤੇ ਨਾਲ ਜਿਹੜੇ ਸਾਡੇ ਪਿਤਰੀ ਬਜ਼ੁਰਗ ਨੇ ਉਹਨਾਂ ਦਾ ਵੀ ਇਹ ਨਾਮ ਦੁਆਰਾ ਉਧਾਰ ਹੁੰਦਾ ਹੈ।
ਸੋ ਹਰ ਹਰ ਤੁਮ ਸਦ ਹੀ ਜਾਪਹੋ ਜਾ ਕਾ ਅੰਤ ਨ ਪਾਰੋ।
ਲੋ ਮਾਤਾ ਜੀ ਆਸੀਸ ਦਿੰਦੇ ਨੇ, ਹੇ ਪੁੱਤਰ ਜੀ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤੁਸੀਂ ਹਰ ਵੇਲੇ ਜਪਦੇ ਰਹੋ। ਹਰ ਵੇਲੇ ਤੁਹਾਡੀ ਰਸਨਾ ਤੇ ਵਾਹਿਗੁਰੂ 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 ਇਹ ਸਿਮਰਨ ਹੁੰਦਾ ਰਹੇ। ਜਾ ਕਾ ਅੰਤ ਨਾ ਪਾਰੋ, ਜਿਸ ਵਾਹਿਗੁਰੂ ਪਰਮੇਸ਼ਰ ਦਾ ਕੋਈ ਅੰਤ ਪਾਰਾਵਾਰ ਨਹੀਂ ਜਾਣ ਸਕਦਾ ਤੇ ਜਿਸ ਨਾਮ ਦੀ ਮਹਿਮਾ ਦਾ ਵੀ ਕੋਈ ਅੰਤ ਪਾਰਾਵਾਰ ਨਹੀਂ ਦੱਸ ਸਕਦਾ, ਉਹ ਵਾਹਿਗੁਰੂ ਦਾ ਨਾਮ ਹਮੇਸ਼ਾ ਲਈ ਤੁਸੀਂ ਜਪਦੇ ਰਹੋ।
ਉਤਾ ਮਾਤਾ ਕੀ ਆਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ, ਸਦਾ ਭਜਹੁ ਜਗਦੀਸ਼ ਰਹਾਉ।
ਹੇ ਪੁੱਤਰ ਗੁਰੂ ਅਰਜਨ ਦੇਵ ਜੀ, ਲੋ ਤੁਹਾਡੀ ਮਾਤਾ ਦੀ ਤੁਹਾਨੂੰ ਇਹ ਆਸੀਸ ਹੈ, ਤੁਹਾਨੂੰ ਇੱਕ ਨਿਮਖ ਮਾਤਰ ਵੀ ਆਖਦੇ ਫੋਰੇ ਮਾਤਰ ਵੀ ਕਦੇ ਵਾਹਿਗੁਰੂ ਦਾ ਸਿਮਰਨ ਨਾ ਭੁੱਲੇ। ਹਮੇਸ਼ਾ ਲਈ ਅੱਠੇ ਪੈਰ ਸਵਾਸ ਸਵਾਸ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਹੀ ਰਹੋ।
ਸਤਿਗੁਰ ਤੁਮ ਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ।
ਰਹਾਉ ਵਿਸਰਾਮ ਦੇ ਕੇ ਮਾਤਾ ਜੀ ਹੋਰ ਅੱਗੇ ਅਸੀਸ ਦੇ ਬਚਨ ਕਹਿੰਦੇ ਨੇ ਕਿ ਹੇ ਪੁੱਤਰ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਉਹ ਹਮੇਸ਼ਾ ਲਈ ਤੁਹਾਡੇ ਤੇ ਪ੍ਰਸੰਨ ਰਹਿਣ। ਤੇ ਸੰਤ ਸੰਗ ਤੇਰੀ ਪ੍ਰੀਤ, ਜਿਹੜੇ ਸੰਤ ਮਹਾਂਪੁਰਖ ਨੇ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਮੰਝ ਜੀ, ਹੋਰ ਜਿਹੜੇ ਪੁਰਾਤਨ ਗੁਰਸਿੱਖ ਮਹਾਂਪੁਰਖ ਨੇ, ਉਹਨਾਂ ਦੇ ਨਾਲ ਵੀ ਤੁਹਾਡੀ ਪ੍ਰੀਤੀ ਹਮੇਸ਼ਾ ਲਈ ਬਣੀ ਰਹੇ।
ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ।
ਲੋ ਮਾਤਾ ਜੀ ਨੇ ਇਹ ਆਸੀਸ ਆਪਣੇ ਪੁੱਤਰ ਨੂੰ ਦਿੱਤੀ। ਹੇ ਪੁੱਤਰ ਗੁਰੂ ਅਰਜਨ ਦੇਵ ਜੀ, ਵੀ ਕਾਪੜ ਤੁਹਾਨੂੰ ਇਹ ਕੱਪੜਾ ਮਿਲੇ, ਇਹ ਬਸਤਰ ਮਿਲੇ, ਇਹ ਪੁਸ਼ਾਕ ਮਿਲੇ ਪਾਉਣ ਵਾਸਤੇ ਕਿਹੜੀ ਪਤ ਦੀ? ਪਤ ਪਰਮੇਸ਼ਰ ਰਾਖੀ, ਉਹ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਲਈ ਤੁਹਾਡੀ ਪਤ ਰੱਖੇ। ਇਹ ਮਾਤਾ ਨੇ ਅਸੀਸ ਦਿੱਤੀ, ਉਹ ਅਕਾਲ ਪੁਰਖ ਵਾਹਿਗੁਰੂ ਤੁਹਾਡਾ ਪਰਦਾ ਟਕੀ ਰੱਖੇ, ਤੁਹਾਡੀ ਇੱਜ਼ਤ ਅਬਰੋ ਬਣੀ ਰਵੇ, ਤੇ ਇਹ ਬਸਤਰ ਤੁਹਾਨੂੰ ਮਿਲੇ, ਭੋਜਨ ਕੀਰਤਨ ਨੀਤ, ਤੇ ਜਿਹੜਾ ਅੱਠੇ ਪੈਰ ਵਾਹਿਗੁਰੂ ਦਾ ਜਸ ਕੀਰਤਨ ਕਰਨਾ ਹੈ, ਤੇ ਇਹ ਜਿਹੜਾ ਅੰਮ੍ਰਿਤ ਰੂਪ ਭੋਜਨ ਹਮੇਸ਼ਾ ਲਈ ਤੁਹਾਨੂੰ ਪ੍ਰਾਪਤ ਹੁੰਦਾ ਰਵੇ।
ਅੰਮ੍ਰਿਤ ਪੀਵਹੋ ਸਦਾ ਚਿਰ ਜੀਵਹੋ, ਹਰ ਸਿਮਰਤ ਆਨੰਦ ਅਨੰਤਾ।
ਹੇ ਪੁੱਤਰ ਜੀ, ਤੁਸੀਂ ਹਮੇਸ਼ਾ ਲਈ ਅੰਮ੍ਰਿਤ ਪੀਂਦੇ ਰਵੋ, ਨਾਮ ਬਾਣੀ ਦਾ ਅੰਮ੍ਰਿਤ ਰਸ ਛਕਦੇ ਰਵੋ, ਤੇ ਹਮੇਸ਼ਾ ਲਈ ਚਿਰ ਜੀਵੋ, ਚਿਰੰਜੀਵੀ ਹੋ ਜਾਵੋ, ਬਹੁਤ ਲੰਬਾ ਜੀਵਨ ਭੋਗੋ। ਹਰ ਸਿਮਰਤ ਅੰਦ ਅਨੰਤਾ, ਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆ ਤੁਹਾਨੂੰ ਅਨੰਤਾ ਦਾ ਅਰਥ ਬੇਅੰਤ ਆਨੰਦ ਪ੍ਰਾਪਤ ਹੋਵੇ।
ਰੰਗ ਤਮਾਸਾ ਪੂਰਨ ਆਸਾ, ਕਬਹਿ ਨ ਵਿਆਪੈ ਚਿੰਤਾ।
ਹੇ ਪੁੱਤਰ ਜੀ, ਰੰਗ ਤਮਾਸ਼ਾ ਜਿਹੜਾ ਸਤਸੰਗਤ ਦੇ ਵਿੱਚ ਕੀਰਤਨ ਕਥਾ ਦੇ ਜੋ ਹਮੇਸ਼ਾ ਸਮਾਗਮ ਹੁੰਦੇ ਨੇ, ਇਹ ਰੰਗ ਤਮਾਸ਼ੇ ਨੇ ਗੁਰਸਿੱਖਾਂ ਦੇ, ਅਥਵਾ ਜਿਹੜੇ ਕਥਾ ਕੀਰਤਨ ਦੇ ਸਮਾਗਮ ਹੁੰਦੇ ਰਹਿਣ, ਇਹ ਰੰਗ ਤਮਾਸ਼ਾ ਹੈ ਗੁਰਮੁਖਾਂ ਦਾ, ਅਥਵਾ ਸਿਮਰਨ ਰੂਪੀ ਰੰਗ ਤਮਾਸ਼ਾ ਵੀ ਹਮੇਸ਼ਾ ਲਈ ਤੁਹਾਨੂੰ ਪ੍ਰਾਪਤ ਹੋਵੇ, ਤੇ ਪੂਰਨ ਆਸਾ ਤੁਹਾਡੀਆਂ ਸ਼ੁਭ ਆਸਾ ਸਤਿਗੁਰੂ ਸਾਰੀਆਂ ਪੂਰੀਆਂ ਕਰਨ। ਕਬੋ ਨਾ ਵਿਆਪੈ ਚਿੰਤਾ, ਕਦੇ ਤੁਹਾਡੇ ਮਨ ਨੂੰ ਚਿੰਤਾ ਰੋਗ ਨਾ ਵਿਆਪੇ। ਚਿੰਤਾ ਮਾਨਸਿਕ ਰੋਗ ਹੈ, ਤੁਹਾਡੇ ਮਨ ਨੂੰ ਕਦੀ ਕੋਈ ਚਿੰਤਾ ਨਾ ਲੱਗੇ।
ਭਵਰ ਤੁਮਾਰਾ ਇਹੋ ਮਨ ਹੋਵੋ, ਹਰ ਚਰਨਾ ਹੋਹੋ ਕੌਲਾ।
ਮਾਤਾ ਭਾਨੀ ਜੀ ਕਹਿੰਦੇ ਨੇ, ਹੇ ਪੁੱਤਰ ਜੀ, ਵੀ ਜਿਹੜੇ ਵਾਹਿਗੁਰੂ ਦੇ ਚਰਨ ਨੇ, ਉਹ ਤੇ ਕਮਲ ਦੇ ਫੁੱਲ ਵਾਂਗੂ ਹੋ ਜਾਣ, ਤੇ ਤੁਹਾਡਾ ਮਨ ਉਹਨਾਂ ਚਰਨਾਂ ਕਮਲਾਂ ਦਾ ਪੌਰਾ ਬਣ ਜਾਵੇ। ਕਿੰਨੀ ਮਿੱਠੀ ਆਸੀਸ ਹੈ, ਸਾਰੀਆਂ ਧਾਰਮਿਕ ਮਾਵਾਂ ਨੂੰ ਇਹੋ ਜੀ ਆਸੀਸ ਹੀ ਦੇਣੀ ਸੋਭਦੀ ਹੈ ਕਿ ਹੇ ਪੁੱਤਰ ਜੀ, ਵਾਹਿਗੁਰੂ ਦੇ ਨਾਮ ਰੂਪੀ ਚਰਨ ਕਮਲ ਦਾ ਫੁੱਲ ਬਣ ਜਾਣ, ਤੇ ਤੁਹਾਡਾ ਮਨ ਉਹਨਾਂ ਦਾ ਭੌਰਾ ਹੋ ਜਾਵੇ, ਭਾਵ ਇੰਨਾ ਪ੍ਰੇਮੀ ਬਣ ਜਾਵੇ, ਕਦੇ ਵੀ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਲਾਂਭੇ ਨਾ ਹੋਵੇ।
ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦਹਿ ਚਾਤ੍ਰ ਕਮੌਲਾ।
ਲੋ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੇ ਬਚਨ ਸਾਰੇ ਆਸ਼ੀਸ ਦੇ ਨੇ ਤੇ ਇਹ ਜਿਹੜੀ ਅਖੀਰਲੀ ਪੰਕਤੀ ਹੈ ਤੇ ਇਹ ਆਸ਼ੀਸ ਦਾ ਸਦਕਾ ਜੋ ਆਸ਼ੀਸ ਦਾ ਫਲ ਹੋਇਆ ਉਹ ਇਹਦੇ ਵਿੱਚ ਦਰਸਾਇਆ ਹੈ। ਨਾਨਕ ਦਾਸ ਉਨ ਸੰਗ ਲਪਟਾਇਓ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਈ ਮੈਂ ਦਾਸ ਹੁਣ ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਦੇ ਨਾਲ ਮੈਂ ਲਪਟਾਇਓ ਲੰਪਟ ਹੋਇਆ ਰਹਿੰਦਾ ਹਾਂ। ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦਾ ਭੌਰਾ ਬਣ ਕੇ ਹਰ ਵੇਲੇ ਮੈਂ ਉਹਨਾਂ ਦੇ ਪਿਆਰ ਦੇ ਵਿੱਚ ਖਚਿਤ ਹੋਇਆ ਰਹਿੰਦਾ ਹਾਂ। ਹੁਣ ਮੇਰੇ ਮਨ ਨੂੰ ਇੰਨੀ ਖੁਸ਼ੀ ਹੋ ਰਹੀ ਹੈ ਜਿਉਂ ਬੂੰਦ ਹੈ ਚਾਤਰਕ ਮੌਲਾ, ਜਿਵੇਂ ਪਪੀਹਾ ਸੁਆਂਤੀ ਬੂੰਦ ਨੂੰ ਪੀ ਕੇ ਮੌਲਾ ਦਾ ਅਰਥ ਖਿੜ ਜਾਂਦਾ ਹੈ, ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ। ਇਸੇ ਤਰ੍ਹਾਂ ਮੈਂ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰਕੇ ਹਮੇਸ਼ਾ ਲਈ ਪ੍ਰਸੰਨ ਰਹਿੰਦਾ ਹਾਂ।
ਗੁਜਰੀ ਮਹੱਲਾ ਪੰਜਵਾ, ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ।
ਲੋ ਹੁਣ ਅੱਗੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਸ਼ਬਦ ਆ ਰਿਹਾ ਹੈ। ਕਈ ਵਾਰੀ ਮਨੁੱਖ ਆਪਣੀ ਸਿਆਣਪ ਨੂੰ ਬਹੁਤ ਵੱਡਾ ਸਮਝਦਾ ਹੈ, ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਯਾਦ ਰੱਖਣ ਵਾਲੇ ਨੇ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲਣ ਨਾਲ। ਮਨੁੱਖ ਚਾਹੇ ਲੱਖਾਂ ਸਿਆਣਪਾਂ ਵਰਤ ਕੇ ਦੇਖ ਲਵੇ ਪਰ ਨਾ ਤੇ ਕਾਲ ਦੇ ਸਾਹਮਣੇ ਤੇ ਨਾ ਉਸ ਪਰਮੇਸ਼ਰ ਦੇ ਸਾਹਮਣੇ ਇੱਕ ਵੀ ਨਹੀਂ ਕਿਸੇ ਦੀ ਸਿਆਣਪ ਚੱਲ ਸਕਦੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਤੇ ਗੁਰੂ ਦੀ ਆਗਿਆ ਵਿੱਚ ਚੱਲਣ ਦਾ ਇਹ ਸੰਦੇਸ਼ ਦੇ ਰਹੇ ਨੇ। ਸਿਆਣਪ ਕਾਹੂ ਕਾਮ ਨਾ ਆਤ, ਹਜ਼ੂਰ ਕਹਿੰਦੇ ਨੇ ਐ ਮਨਾ, ਐ ਦੁਨੀਆਂ ਦੇ ਲੋਕੋ, ਜਿਹੜੀ ਬੁੱਧੀ ਦੀ ਸਿਆਣਪ ਹੈ ਇਹ ਕਿਸੇ ਕੰਮ ਆਉਣ ਵਾਲੀ ਨਹੀਂ ਹੈ। ਜੋ ਅਨਰੂਪੀ ਉਹ ਠਾਕੁਰ ਮੇਰਾ, ਕਿਉਂ ਜੋ ਉਸ ਮੇਰੇ ਮਾਲਕ ਵਾਹਿਗੁਰੂ ਨੇ ਅਨਰੂਪੀ ਦਾ ਅਰਥ ਨਿਸ਼ਚਿਤ ਕੀਤਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਕੁਦਰਤ ਦੇ ਕਾਇਦੇ ਕਾਨੂੰਨ ਬਣਾਏ ਨੇ, ਹੋਏ ਰਹੀ ਉਹ ਬਾਤ ਉਹੀ ਗੱਲ ਹੋ ਰਹੀ ਤੇ ਉਹੀ ਹੋਣੀ ਹੈ। ਇਸ ਲਈ ਤੁਸੀਂ ਆਪਣੀ ਸਿਆਣਪ ਨੂੰ ਸੀਮਤ ਰੱਖੋ, ਆਪਣੀ ਸਿਆਣਪ ਨੂੰ ਵਾਹਿਗੁਰੂ ਪਰਮੇਸ਼ਰ ਤੇ ਨਾ ਠੋਸੋ, ਬਲਕਿ ਉਹਦੀ ਰਜ਼ਾ ਤੇ ਉਹਦੇ ਭਾਣੇ ਵਿੱਚ ਰਹਿਣ ਦਾ ਸਬਕ ਸਿੱਖੋ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ।
ਲੋ ਹਜ਼ੂਰ ਕਹਿੰਦੇ ਨੇ ਇਹ ਮਨੁੱਖ ਤੇ ਮਤਾ ਦਾ ਅਰਥ ਸਲਾਹ ਕਰਦਾ ਹੈ, ਮਸ਼ਵਰਾ ਕਰਦਾ ਹੈ। ਪੱਛਮ ਕਹਿ ਤਾਈ, ਮੈਂ ਪੱਛੋਂ ਦਿਸ਼ਾ ਵੱਲ ਜਾਵਾਂਗਾ, ਕਿਉਂਕਿ ਉੱਤਰ, ਦੱਖਣ, ਪੂਰਬ ਤੇ ਪੱਛਮ ਇਹ ਚਾਰ ਦਿਸ਼ਾ ਨੇ। ਆਦਮੀ ਇਹ ਮਤਾ ਕਰਦਾ ਹੈ, ਸਲਾਹ ਕਰਦਾ ਹੈ ਵੀ ਮੈਂ ਪੱਛਮ ਵਾਲੇ ਪਾਸੇ ਜਾਵਾਂਗਾ। ਪੂਰਬ ਹੀ ਲੈ ਜਾਤ, ਵਾਹਿਗੁਰੂ ਦਾ ਭਾਣਾ ਹੈ, ਉਹ ਪੂਰਬ ਵਾਲੇ ਪਾਸੇ ਲੈ ਜਾਂਦੇ। ਆਦਮੀ ਕੁਛ ਹੋਰ ਸੋਚਦਾ, ਗੱਲ ਕੁਛ ਹੋਰ ਬਣ ਜਾਂਦੀ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਬੜੇ ਅਮੋਲਕ ਬਚਨ ਨੇ, ਨਰ ਚਾਹਤ ਕਸ਼ ਔਰੈ ਕੀ ਔਰੈ ਭਈ ਚਿਤਵਤ ਰਹੇ ਉਠ ਗੌਰ ਨਾਨਕ ਫਾਸੀ ਗੱਲ ਪਰੀ। ਆਦਮੀ ਕੁਛ ਹੋਰ ਚਾਹੁੰਦਾ ਹੈ ਤੇ ਬਣ ਕੁਛ ਹੋਰ ਜਾਂਦਾ। ਇਸ ਲਈ ਸਤਿਗੁਰੂ ਕਹਿੰਦੇ ਨੇ ਮਾਨੋ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕਹੋ ਏਕ ਹੈ ਭਗਵਾਨ। ਸਾਨੂੰ ਵਾਹਿਗੁਰੂ ਤੇ ਟੇਕ ਰੱਖਣੀ ਚਾਹੀਦੀ ਹੈ। ਆਦਮੀ ਤੇ ਇਹ ਸਲਾਹ ਕਰਦਾ ਮੈਂ ਪੱਛਮ ਦੇਸ਼ ਵਿੱਚ ਜਾਵਾਂਗਾ, ਪੱਛਮ ਵੱਲ ਜਾਵਾਂਗਾ, ਉੱਥੋਂ ਕਮਾਈ ਕਰਕੇ ਲਿਆਵਾਂਗਾ, ਪਰ ਵਾਹਿਗੁਰੂ ਉਸਨੂੰ ਪੂਰਬ ਵਾਲੇ ਪਾਸੇ ਲੈ ਜਾਂਦਾ, ਨਹੀਂ ਵੀ ਇੱਧਰ ਨਹੀਂ ਜਾਣਾ ਉੱਧਰ ਚੱਲ, ਕੋਈ ਨਾ ਕੋਈ ਬਹਾਨਾ ਐਸਾ ਬਣ ਜਾਂਦਾ ਹੈ। ਬੰਦੇ ਦੀ ਆਪਣੀ ਕੀਤੀ ਸਲਾਹ ਸਾਰੀ ਐਵੇਂ ਛੱਡਣੀ ਪੈ ਜਾਂਦੀ ਹੈ।
ਖਿਨ ਮਹਿ ਥਾਪ ਉਥਾਪਨ ਹਾਰਾ ਆਪਨ ਹਾਥ ਮਤਾਂਤ।
ਜਾਂ ਇਹਦਾ ਅਰਥ ਕੁਛ ਥੋੜਾ ਜਿਹਾ ਮਹਾਂਪੁਰਖ ਵਿਦਵਾਨ ਇਉਂ ਵੀ ਕਰਦੇ ਹਨ, ਮਤਾ ਕਰੇ ਪੱਛਮ ਕਹਿ ਤਾਈ। ਲੋ ਇਹ ਮਨੁੱਖ ਤੇ ਇਸ ਤਰ੍ਹਾਂ ਮਤਾ ਕਰਦਾ ਹੈ, ਆਪਣੇ ਆਪ ਦੇ ਨਾਲ ਆਪਣੇ ਮਨ ਦੇ ਨਾਲ ਸਲਾਹ ਕਰਦਾ ਹੈ ਵੀ ਮੈਂ ਹਾਲੇ ਇੰਨਾ ਹੋਰ ਜਿਉਣਾ ਤੇ ਮੈਂ ਇੰਨਾ ਹੋਰ ਹਾਲੇ ਇੰਨਾ ਧਨ ਸਰਮਾਇਆ ਵੀ ਜੋੜਨਾ ਤੇ ਹੁਣ ਤੇ ਮੈਂ ਥੋੜਾ ਜਿਹਾ ਹੀ ਇਕੱਤਰ ਕਰ ਸਕਿਆ, ਮੈਂ ਹੋਰ ਵੀ ਬੜਾ ਕੁਛ ਕਰਨਾ ਹੈ। ਮਤਾ ਕਰੇ ਪੱਛਮ ਕਹਿ ਤਾਈ, ਮਨੁੱਖ ਤੇ ਸਲਾਹ ਕਰਦਾ ਪੱਛਮ ਦਾ ਅਰਥ ਮੈਂ ਪਛੜ ਕੇ, ਮੈਂ ਪਿੱਛੋਂ ਦੁਨੀਆਂ ਤੋਂ ਜਾਵਾਂਗਾ, ਮੈਂ ਸਭ ਤੋਂ ਵੱਧ ਉਮਰ ਭੋਗਣੀ ਹੈ। ਪੂਰਬ ਹੀ ਲੈ ਜਾਤ, ਪਰ ਵਾਹਿਗੁਰੂ ਦਾ ਕੋਈ ਪਤਾ ਨਹੀਂ, ਪਹਿਲਾਂ ਹੀ ਲੈ ਜਾਂਦਾ। ਆਦਮੀ ਸੋਚਦਾ ਹੀ ਰਹਿੰਦਾ ਹੈ ਬਈ ਮੈਂ ਹੁਣ ਇਸ ਵੇਲੇ ਮੇਰੀ ਉਮਰ ਚਲੋ 30 ਸਾਲ ਦੀ ਹੈ, 50 ਸਾਲ ਦੀ, ਮੈਂ 100 ਸਾਲ ਜੀਵਾਂਗਾ। ਹਰ ਆਦਮੀ ਚਾਹੁੰਦਾ ਮਤਾ ਕਰੇ ਪੱਛਮ ਕਹਿ ਤਾਈ, ਮੈਂ ਪਿੱਛੋਂ ਤੱਕ ਸਾਰਿਆਂ ਦੀ ਜੀਵਾਂਗਾ, ਮੈਂ ਸਾਰੀ ਤੋਂ ਵੱਡੀ ਉਮਰ ਭੋਗਾਂਗਾ। ਪਰ ਵਾਹਿਗੁਰੂ ਦਾ ਕੋਈ ਪਤਾ ਨਹੀਂ, ਪਹਿਲਾਂ ਹੀ ਲੈ ਜਾਂਦਾ, ਸਾਡੀਆਂ ਸੋਚਾਂ ਮਨ ਦੇ ਵਿੱਚ ਹੀ ਰਹਿ ਜਾਂਦੀਆਂ ਨੇ। ਇਸੇ ਲਈ ਹਜ਼ੂਰ ਫਰਮਾਉਂਦੇ ਹਨ,
ਖਿਨ ਮੈਂ ਥਾਪੋ ਥਾਪਨਹਾਰਾ ਆਪਨ ਹਾਥ ਮਤਾਂਤ।
ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ, ਉਹ ਇੱਕ ਖਿਨ ਦੇ ਵਿੱਚ ਹੀ, ਇੱਕ ਅੱਖ ਦੇ ਫੋਰੇ ਵਿੱਚ ਹੀ ਸਾਰੇ ਸੰਸਾਰ ਨੂੰ ਬਣਾ ਦਿੰਦਾ ਤੇ ਢਾ ਦਿੰਦਾ। ਉਹ ਥਾਪਨਹਾਰਾ ਦਾ ਉਥਾਪਨ ਦਾ ਅਰਥ ਹੁੰਦਾ ਵੀ ਢਾ ਦੇਣਾ। ਉਹ ਵਾਹਿਗੁਰੂ ਖਿਨ ਦੇ ਵਿੱਚ ਹੀ ਸੰਸਾਰ ਨੂੰ ਬਣਾ ਦਿੰਦਾ ਤੇ ਢਾ ਦਿੰਦਾ। ਆਪਣ ਹਾਥ ਮਤਾਂਤ, ਤੇ ਮਤਾਂਤ ਦਾ ਅਰਥ ਹੈ ਵੀ ਜਿਹੜਾ ਆਖਰੀ ਜਿਹੜਾ ਨਿਰਣਾ ਹੈ, ਆਖਰੀ ਫੈਸਲਾ ਹੈ, ਉਹ ਤੇ ਵਾਹਿਗੁਰੂ ਦੇ ਹੱਥ ਹੈ, ਬੰਦੇ ਦੇ ਹੱਥ ਨਹੀਂ ਹੈ। ਜੋ ਕੁਛ ਕਰਨਾ ਹੈ ਵਾਹਿਗੁਰੂ ਪਰਮੇਸ਼ਰ ਨੇ ਕਰਨਾ ਹੈ। ਇਸ ਲਈ ਇਹ ਤੇ ਐਵੇਂ ਵਾਧੂ ਹੰਕਾਰ ਚੱਕੀ ਫਿਰਦਾ ਹੈ ਬਈ ਪਤਾ ਨਹੀਂ ਮੈਂ ਕੀ ਹਾਂ, ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲੱਗਾ ਠਣਕਾ। ਸਤਿਗੁਰੂ ਕਹਿੰਦੇ ਨੇ ਵੀ ਜਿਹੜਾ ਅਸਲੀ ਮਤਾਨ ਦਾ ਅਰਥ ਵੀ ਜਿਹੜਾ ਸਲਾਹ ਦਾ ਮਸ਼ਵਰੇ ਦਾ ਜਿਹੜਾ ਅਸਲੀ ਨਿਰਣਾ ਹੈ, ਅੰਤਮ ਨਿਰਣਾ ਹੈ, ਜਿਹਨੂੰ ਆਪਾਂ ਫੈਸਲਾ ਕਹਿ ਦਈਏ, ਅੰਤਮ ਫੈਸਲਾ ਤੇ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹੀ ਹੈ।
ਸਿਆਣਪ ਕਾਹੂ ਕਾਮ ਨਾ ਆਤ, ਜੋ ਅਨਰੂਪਿਓ ਠਾਕੁਰ ਮੇਰਾ, ਹੋਏ ਰਹੀ ਉਹ ਬਾਤ ਰਹਾਓ।
ਹਜ਼ੂਰ ਕਹਿੰਦੇ ਨੇ ਜਿਹੜੇ ਮਨੁੱਖ ਦੀ ਸਿਆਣਪ ਹੈ ਨਾ, ਉਹ ਕਿਸੇ ਕੰਮ ਨਹੀਂ ਆਉਂਦੀ। ਜੋ ਮੇਰੇ ਵਾਹਿਗੁਰੂ ਨੇ ਨਿਸ਼ਚਿਤ ਕੀਤਾ ਹੈ ਤੇ ਉਹ ਗੱਲ ਹੋ ਰਹੀ ਹੈ ਤੇ ਉਹੀ ਹੋਣੀ ਹੈ ਤੇ ਉਹੀ ਹੋ ਕੇ ਰਹੂਗੀ। ਵਾਹਿਗੁਰੂ ਦੀ ਕੀਤੀ ਹੋਈ ਨਹੀਂ ਬਦਲ ਸਕਦੀ ਤੇ ਮਨੁੱਖ ਦੀ ਜਿਹੜੀ ਕੀਤੀ ਹੈ ਉਹ ਬਦਲੀ ਜਾ ਸਕਦੀ ਹੈ। ਇੱਕ ਮਹਾਂਪੁਰਖ ਉਦਾਹਰਣ ਵਜੋਂ ਸਾਖੀ ਵੀ ਸੁਣਾਉਂਦੇ ਸਨ, ਕਹਿੰਦੇ ਜਿਹੜਾ ਅਫਲਾਤੂ ਸੀ ਨਾ, ਇਹ ਬੜਾ ਆਪਣੇ ਆਪ ਨੂੰ ਸਿਆਣਾ ਤੇ ਬਹੁਤ ਵੱਡਾ ਆਪਣੇ ਆਪ ਨੂੰ ਦਾਨਿਸ਼ਵਰ ਸਮਝਦਾ ਸੀ। ਔਰ ਦੱਸਦੇ ਨੇ ਇਹ ਸਿਆਣਾ ਇੰਨਾ ਸੀ, ਜਦੋਂ ਕਿਸੇ ਨੇ ਇਹਨੂੰ ਦੱਸ ਦਿੱਤਾ ਵੀ ਤੇਰੀ ਹੁਣ ਥੋੜੇ ਦਿਨਾਂ ਤੱਕ ਮੌਤ ਆਉਣ ਵਾਲੀ ਹੈ, ਤੇ ਇਸ ਨੇ ਆਪਣੇ ਵਰਗੇ ਅਨੇਕਾਂ ਅਫਲਾਤੂ ਬਣਾ ਦਿੱਤੇ ਤੇ ਉਹਨਾਂ ਦੇ ਵਿੱਚ ਕਿਸੇ ਐਸੀ ਕਲਾ ਦੇ ਨਾਲ ਉਹਨਾਂ ਦੇ ਵਿੱਚ ਜਾਨ ਵੀ ਪਾ ਦਿੱਤੀ ਤੇ ਇੱਕ ਵਾਰੀ ਉਸਨੇ ਮੌਤ ਨੂੰ ਵੀ ਭੁਲੇਖਾ ਦੇ ਦਿੱਤਾ। ਦੱਸਦੇ ਨੇ ਜਦੋਂ ਅਫਲਾਤੂ ਨੂੰ ਵੀ ਮੌਤ ਲੈਣ ਵਾਸਤੇ ਆਈ ਤੇ ਉੱਥੇ ਅਨੇਕਾਂ ਉਹਦੇ ਵਰਗੇ ਹੋਰ ਅਫਲਾਤੂ ਬੈਠੇ ਸਨ, ਉਹਨਾਂ ਨੂੰ ਵੇਖ ਕੇ ਮੌਤ ਵੀ ਸ਼ਸ਼ੋ ਪੰਜ ਵਿੱਚ ਪੈ ਗਈ। ਉਹਨੇ ਵਾਪਸ ਜਾ ਕੇ ਜਮਰਾਜ ਨੂੰ ਆਖਿਆ ਬਈ ਅਸੀਂ ਕਿਹੜੇ ਅਫਲਾਤੂ ਨੂੰ ਲੈ ਕੇ ਆਈਏ, ਉੱਥੇ ਦੇ ਕਈ ਬੈਠੇ ਨੇ। ਤਾਂ ਉਸ ਵੇਲੇ ਜਮਰਾਜ ਨੇ ਆਖਿਆ ਜਿਹੜਾ ਅਸਲੀ ਅਫਲਾਤੂ ਉਹਦੇ ਮਨ ਦੇ ਵਿੱਚ ਹੰਕਾਰ ਦੀ ਭਾਵਨਾ ਅਵਸ਼ ਹੋਵੇਗੀ ਤੇ ਤੁਸੀਂ ਉੱਥੇ ਜਾਣਾ ਤੇ ਜਾ ਕੇ ਜਿੰਨੇ ਵੀ ਉੱਥੇ ਅਫਲਾਤੂ ਬਣੇ ਹੋਏ ਨੇ ਤੇ ਤੁਸੀਂ ਉਹਨਾਂ ਨੂੰ ਵੇਖਣਾ ਗੌ ਦੇ ਨਾਲ ਤੇ ਫਿਰ ਉਹਦੇ ਵਿੱਚ ਕੋਈ ਨਾ ਕੋਈ ਨੁਕਸ ਕੱਢਣਾ ਤੇ ਫਿਰ ਜਿਹੜਾ ਅਸਲੀ ਅਫਲਾਤੂ ਉਹਨਾਂ ਦੇ ਵਿੱਚ ਛੁਪਿਆ ਹੋਵੇਗਾ ਉਹ ਆਪਣੇ ਆਪ ਹੀ ਆਪਣੀ ਹੋਮੇ ਦੇ ਨਾਲ ਜ਼ਾਹਰ ਹੋ ਜਾਵੇਗਾ। ਚਲੋ ਉਹ ਤਰੀਕਾ ਉਹ ਜੁਗਤ ਅਪਣਾਈ ਗਈ। ਜਦੋਂ ਦੁਬਾਰਾ ਹੋਣੀ ਜਾਂ ਮੌਤ ਅਫਲਾਤੂ ਕੋਲ ਗਈ ਤੇ ਉਸਨੇ ਜਾ ਕੇ ਜੋ ਉਸਨੇ ਆਪਣੇ ਵਰਗੇ ਹੋਰ ਮਨੁੱਖ ਬਣਾਏ ਸਨ ਉਹਨਾਂ ਦੀ ਬੜੀ ਤਾਰੀਫ ਕਰਨੀ ਸ਼ੁਰੂ ਕੀਤੀ ਬਈ ਆਹ ਵੇਖੋ ਕਮਾਲ ਕੀਤੀ ਪਈ ਹੈ, ਵੀ ਇਹ ਤੇ ਨਿਰਾ ਪੁਰਾ ਆਪਣੇ ਵਰਗਾ ਹੀ ਉਸਨੇ ਇਹ ਵਜੂਦ ਬਣਾ ਦਿੱਤਾ ਹੈ, ਇਹ ਐਸਾ ਸੁੰਦਰ ਬੁੱਤ ਬਣਾਇਆ ਹੈ, ਇਹਦੇ ਵਿੱਚ ਕੋਈ ਕਮੀ ਨਹੀਂ। ਤੇ ਫਿਰ ਇੱਕ ਥਾਂ ਤੇ ਜਾ ਕੇ ਉਸਨੇ ਇਹ ਕਹਿ ਦਿੱਤਾ ਪਰ ਆਹ ਇੱਥੇ ਥੋੜਾ ਜਿਹਾ ਨੁਕਸ ਰਹਿ ਗਿਆ, ਆ ਇਹਦਾ ਥੋੜਾ ਜਿਹਾ ਕੰਨ ਵਿੰਗਾ ਹੈ, ਇਹਦਾ ਥੋੜਾ ਜਿਹਾ ਨੱਕ ਵਿੰਗਾ ਹੈ। ਜਦੋਂ ਇੰਨੀ ਗੱਲ ਆਖੀ ਤੇ ਜਿਹੜਾ ਅਸਲੀ ਅਫਲਾਤੂ ਵਿੱਚ ਲੁਕਿਆ ਸੀ ਨਾ, ਉੱਥੋਂ ਚੁੱਪ ਨਾ ਰਹਿ ਹੋਇਆ ਤੇ ਉਹ ਹੰਕਾਰ ਵਿੱਚ ਬੋਲ ਉੱਠਿਆ, ਕਹਿਣ ਲੱਗਾ ਕੌਣ ਹੈ ਦੁਨੀਆਂ ਵਿੱਚ ਇਹੋ ਜਿਹਾ ਜੰਮਿਆ ਜਿਹੜਾ ਮੇਰੀ ਕੀਤੀ ਵਿੱਚ ਕੋਈ ਨੁਕਸ ਕੱਢੇ, ਮੈਂ ਇੰਨਾ ਸਿਆਣਾ ਹਾਂ, ਮੇਰੇ ਵਰਗਾ ਤੇ ਦੁਨੀਆਂ ਦੇ ਵਿੱਚ ਕੋਈ ਜੰਮਿਆ ਹੀ ਨਹੀਂ। ਤੇ ਉਹ ਮੌਤ ਹੱਸ ਪਈ, ਕਹਿੰਦੇ ਮੈਂ ਤੈਨੂੰ ਲੈਣ ਆਈ ਸੀ, ਆ ਜਾ ਹੁਣ। ਇਉਂ ਮਨੁੱਖ ਆਪਣੇ ਹੰਕਾਰ ਦੇ ਵਿੱਚ ਤੇ ਆਪਣੀ ਸਿਆਣਪ ਦੇ ਨਾਲ ਹੀ ਆਪ ਫਸ ਜਾਂਦਾ, ਜਿਵੇਂ ਮੱਕੜੀ ਦੂਸਰੇ ਮੱਛਰ ਨੂੰ ਫਸਾਉਣ ਵਾਸਤੇ ਜਾਲਾ ਤਣਦੀ ਹੈ ਤੇ ਫਿਰ ਉਹੀ ਮੱਕੜੀ ਆਪਣੇ ਜਾਲ ਆਪਣੇ ਤਾਣੇ ਜਾਲੇ ਦੇ ਵਿੱਚ ਹੀ ਫਸ ਕੇ ਉੱਥੇ ਹੀ ਉਹ ਖਤਮ ਹੋ ਜਾਂਦੀ ਹੈ। ਇਨ ਬੈਦ ਡੂਪੀ ਮਾਕਰੀ ਪਾਈ, ਉਂਡੀ ਸਿਰਕੈ ਭਾਰੀ, ਲੋ ਹਜ਼ੂਰ ਕਹਿੰਦੇ ਨੇ ਮਨੁੱਖ ਦੀ ਸਿਆਣਪ ਕਿਸੇ ਕੰਮ ਨਹੀਂ ਆਉਂਦੀ, ਜੋ ਮੇਰੇ ਵਾਹਿਗੁਰੂ ਨੇ ਨਿਸ਼ਚਿਤ ਕੀਤਾ ਹੈ, ਜੋ ਉਸਨੇ ਉਹ ਲਿਖਿਆ ਹੈ, ਜੋ ਉਸਨੇ ਕੁਦਰਤ ਦੇ ਕਾਇਦੇ ਕਾਨੂੰਨ ਬਣਾਏ ਨੇ, ਹੋਏ ਰਹੀ ਉਹ ਬਾਤ ਪਾਈ ਉਹ ਅਟਲ ਹੈ, ਉਹ ਗੱਲ ਹਮੇਸ਼ਾ ਲਈ ਹੁੰਦੀ ਹੈ ਤੇ ਹੋ ਰਹੀ ਹੈ ਤੇ ਹੁੰਦੀ ਰਹੇਗੀ।
ਦੇਸ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ।
ਰਹਾਉ ਬਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਨੇ, ਵੇਖ ਲੋ ਇਹ ਮਨੁੱਖ ਵੀ ਦੇਸ਼ ਹਾਸਲ ਕਰਨ ਦੇ ਵਾਸਤੇ, ਜਿਵੇਂ ਕੋਈ ਵੱਡੇ ਵੱਡੇ ਕੋਈ ਰਾਜੇ ਮਹਾਰਾਜੇ ਨੇ ਦੂਸਰੇ ਦੇਸ਼ਾਂ ਤੇ ਹਮਲੇ ਕਰਦੇ ਨੇ ਉਹਨਾਂ ਤੇ ਕਬਜ਼ੇ ਕਰਨ ਦੇ ਲਈ ਤੇ ਧਨ ਜੋੜਨ ਦੇ ਵਾਸਤੇ, ਮਨਸਾ ਬੀਚੇ ਨਿਕਸੇ ਸਾਸ, ਇਸ ਵਾਸ਼ਨਾ ਨੂੰ ਲੈ ਕੇ ਆਦਮੀ ਸੰਸਾਰ ਵਿੱਚ ਭੱਜਿਆ ਫਿਰਦਾ ਹੈ ਵੀ ਮੈਂ ਹੋਰ ਦੇਸ਼ ਹਾਸਲ ਕਰ ਲਵਾਂ, ਹੋਰ ਦੇਸ਼ਾਂ ਨੂੰ ਵੀ ਆਪਣੇ ਅੰਡਰ ਕਰ ਲਵਾਂ ਤੇ ਬਹੁਤੀ ਮਾਇਆ ਇਕੱਠੀ ਕਰ ਲਵਾਂ, ਬਸ ਇਹਦੇ ਵਿੱਚ ਹੀ ਉਹਦੇ ਸਵਾਸ ਨਿਕਲ ਜਾਂਦੇ ਹਨ।
ਲਸਕਰ ਨੇਬ ਖਵਾਸ ਸਭ ਤਿਆਗੇ ਜੰਪਰ ਊਠ ਸਿਧਾਸ।
ਲੋਕ ਕਹਿੰਦੇ ਨੇ ਅਖੀਰ ਤੇ ਹੁੰਦਾ ਕੀ ਹੈ, ਲਸ਼ਕਰ ਜਿੰਨੀਆਂ ਫੌਜਾਂ ਨੇ, ਨੇਬ ਨਾਇਬ ਅਹਿਲਕਾਰ ਨੇ ਤੇ ਖਵਾਸ ਚੋਬਦਾਰ ਨੇ, ਸਭ ਨੂੰ ਛੱਡ ਕੇ ਜੰਪਰ ਊਠ ਸਿਧਾਸ ਅਖੀਰ ਤੇ ਜੰਪੁਰੀ ਨੂੰ ਉੱਠ ਕੇ ਚਲਿਆ ਜਾਂਦਾ ਹੈ।
ਹੋਏ ਅਨਨ ਮਨ ਹਠ ਕੀ ਦ੍ਰਿੜਤਾ ਆਪਸ ਕੋ ਜਾ ਨਾਤ।
ਲੋ ਹਜ਼ੂਰ ਕਹਿੰਦੇ ਨੇ ਹੋਏ ਅਨਨ, ਆਪਣੇ ਆਪ ਦੇ ਵਿੱਚ ਅਨਨ ਭਗਤ ਬਣ ਗਏ ਵੀ ਮੇਰੇ ਵਰਗਾ ਹੋਰ ਕੋਈ ਵੀ ਨਹੀਂ, ਤੇ ਮਨ ਦੇ ਹਠ ਦੀ ਬੜੀ ਦ੍ਰਿੜਤਾ ਪਕਿਆਈ ਕਰਕੇ ਆਪਸ ਕੋ ਜਾ ਨਾਤ, ਇਹ ਮਨੁੱਖ ਆਪਣੇ ਆਪ ਨੂੰ ਬੜਾ ਜਣਾਉਂਦਾ ਹੈ ਭਈ ਮੇਰੇ ਵਰਗਾ ਹੋਰ ਕੋਈ ਦੁਨੀਆਂ ਵਿੱਚ ਹੋ ਹੀ ਨਹੀਂ ਸਕਦਾ, ਜਿੰਨਾ ਮੈਂ ਸਿਆਣਾ ਹਾਂ, ਜਿੰਨਾ ਮੈਂ ਵਿਦਵਾਨ ਹਾਂ, ਜਿੰਨਾ ਮੈਂ ਧਨਵਾਨ ਹਾਂ, ਹੋਰ ਕੋਈ ਦੁਨੀਆਂ ਵਿੱਚ ਹੈ ਹੀ ਨਹੀਂ ਹੈ, ਆਪਣੇ ਆਪ ਨੂੰ ਬੜਾ ਜਣਾਉਂਦਾ ਹੈ।
ਜੋ ਅਨੰਦ ਨਿੰਦ ਕਰ ਛੋਡਿਓ ਸੋਈ ਫਿਰ ਫਿਰ ਖਾਤ।
ਹਜ਼ੂਰ ਕਹਿੰਦੇ ਨੇ ਜੋ ਅਨੰਦ, ਜੋ ਨਿੰਦਣ ਯੋਗ ਨਹੀਂ ਸੀ ਤੇ ਉਹਨੂੰ ਨਿੰਦਿਆ ਕਰਕੇ ਛੱਡ ਦਿੱਤਾ, ਭਾਵ ਗ੍ਰਸਤ ਜੀਵਨ ਸੀ ਜਿਸ ਦੀ ਨਿੰਦਿਆ ਕਰਨੀ ਬੇਅਰਥ ਸੀ, ਜਿਸ ਕਾਰੋਬਾਰ ਨੂੰ ਗ੍ਰਸਤ ਨੂੰ ਛੱਡਿਆ ਸੋਈ ਫਿਰ ਫਿਰ ਖਾਤ, ਤੇ ਫਿਰ ਉਹਨਾਂ ਹੀ ਗ੍ਰਸਤੀਆਂ ਦੇ ਘਰ ਦੇ ਵਿੱਚ ਜਾ ਜਾ ਕੇ ਫਿਰ ਫਿਰ ਮੰਗ ਕੇ ਟੁਕੜੇ ਖਾਂਦਾ ਰਿਹਾ।
ਸਹਿਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ।
ਲੋ ਹਜ਼ੂਰ ਕਹਿੰਦੇ ਨੇ ਜਦੋਂ ਉਹ ਵਾਹਿਗੁਰੂ ਪਰਮੇਸ਼ਰ ਜੀ ਸੁਤੇ ਸਿੱਧ ਹੀ ਕਿਸੇ ਤੇ ਪ੍ਰਸੰਨ ਹੋਏ ਤੇ ਉਹ ਆ ਗਿਆ ਗੁਰੂ ਦੀ ਸ਼ਰਨ ਵਿੱਚ, ਤਿਸ ਜਨ ਕੀ ਕਾਟੀ ਫਾਸ, ਤੇ ਫਿਰ ਉਸ ਜਨ ਸੇਵਕ ਦੀ ਜਮਾ ਦੀ ਫਾਹੀ, ਮੋਹ ਮਾਇਆ ਦੀ ਫਾਹੀ ਵੀ ਵਾਹਿਗੁਰੂ ਪਰਮੇਸ਼ਰ ਨੇ ਕੱਟ ਦਿੱਤੀ।
ਕਹੋ ਨਾਨਕ ਗੁਰ ਪੂਰਾ ਭੇਟਿਆ ਪਰਵਾਨ ਗਿਰਸਤ ਉਦਾਸ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ ਉਹ ਚਾਹੇ ਗ੍ਰਸਤ ਵਿੱਚ ਰਹਿੰਦਾ ਹੈ ਉਹ ਵੀ ਪਰਵਾਨ ਹੈ, ਤੇ ਚਾਹੇ ਉਦਾਸ ਤਿਆਗ ਦੇ ਵਿੱਚ ਚਲਿਆ ਗਿਆ ਦੋਵੇਂ ਪਰਵਾਨ ਨੇ, ਭਾਵ ਜਿਨ੍ਹਾਂ ਨੇ ਪੂਰੇ ਗੁਰੂ ਦੀ ਦੀਖਿਆ ਤੇ ਸਿੱਖਿਆ ਧਾਰਨ ਕਰ ਲਈ, ਚਾਹੇ ਉਹ ਗ੍ਰਸਤੀ ਨੇ ਤੇ ਚਾਹੇ ਬਿਹੰਗਮ ਨੇ, ਚਾਹੇ ਸਾਧੂ ਸੰਨਿਆਸੀ ਨੇ, ਉਹ ਸਾਰੇ ਪ੍ਰਵਾਨ ਹੁੰਦੇ ਨੇ, ਪਰ ਗੁਰੂ ਤੋਂ ਬਿਨਾਂ ਨਾ ਗ੍ਰਸਤੀ ਤੇ ਨਾ ਤਿਆਗੀ ਦੋਵੇਂ ਪ੍ਰਵਾਨ ਨਹੀਂ ਹੋ ਸਕਦੇ। ਇਹ ਗੁਰਮਤ ਦਾ ਸਿਧਾਂਤ ਗੁਰੂ ਮਹਾਰਾਜ ਨੇ ਇੱਥੇ ਉਜਾਗਰ ਕੀਤਾ। ਸਤਿਗੁਰੂ ਮਿਹਰ ਕਰਨ, ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ੀ ਨੇ ਆਪਾਂ ਸੁਣਿਆ, ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਹਿਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ। ਕਹੋ ਨਾਨਕ ਗੁਰ ਪੂਰਾ ਭੇਟਿਆ ਪਰਵਾਨ ਗਿਰਸਤ ਉਦਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।